द्वेरा। अब श्री हर गोविंद की कथा सुनो मन लाए, दिल्ली की संगत सकल भई प्रातिक थाए।
वाहे गुरु जी का खालसा,
वाहे गुरु जी की फतेह।
परम सत्कार योग, सम्मान योग, गुरु का खास रूप, गुरु खालसा, साध संगत, जिनके भाग बड़े हैं भाई, तिन साधु संग मुख जुरे। वड्या भागां वाले हो, धन धन श्री गुरु ग्रंथ साहिब सच्चे पातशाह दे पावन चरणां च, पिछले पैरां दे सजे दवाना च हाजरियां भर के गुरु पातशाह दी पावन पवित्र कथा, श्री गुरु हरगोबिंद साहिब जी महाराज जी दा पावन जीवन बहुत ही अदब सत्कार श्रद्धा सहित सरवण कर रहे हो। बादशाह नाल मुलाकात करके सतगुरु जी मजनू दे टिले ते जिथे सतगुरां दा आसन है अपने डेरे पहुंचे हन। बहुत सारियां संगतां सतगुरां दे दर्शन करन वास्ते, दीदार करन वास्ते गुरु दरबार च हाजर होईयां ने। सतगुरां ने हुक्म कीता है कि पापी चंदू नूं जिथे शिकारी कुत्ते बधे होए ने उन्हां कुत्तियां दे विच बन्न दित्ता जाए, और जिहड़ा खाणा पीणा कुत्तियां नूं दित्ता जा रहा है उही इस नूं देणा है। चंदू नूं कुत्तियां दे विच बन्निया गया है। इन्ने नूं बाबा बुढ़ा साहिब जी और जिन्नियां फौजां सन उन्हां नूं सतगुरां ने सद्दा भेजिया होया सी, सारी फौज ते बाबा बुढ़ा साहिब जी सतगुरां दे चरणां विच मजनू दे टिले पहुंचे हन। बाबा बुढ़ा साहिब जी नूं वेख के सतगुरु प्रसन्न होए। सब सिखां ने, सूरमियां बहादुरां ने जय जयकार कीती है कि गुरु घर दा महादोखी दुष्ट पकड़िया गया है, जिन्हें बड़ा वड्डा भारी गुरु घर दा विरोध कीता सी। सतगुरां ने हुक्म कीता सारे दे सिर विच पंज पंज जुत्तियां मारो। इन्नी ज्यादा जुत्तियां दी मार चंदू दे सिर ते पई के बेहोश होके बेसुध होके डिग पिया। सतगुरां नूं पता लगा महाराज जी ने हुक्म कीता भाई किते जानो ना मार दिया जे, इहनूं हाले नहीं मारना। कई नगरां विच इहनूं फेर के लाहौर दे बाजारां विच टका टका मंगवा के इहनूं मारना। सुन के सिखां ने कुछ संजम कीता है। बहुत सारे सिख सतगुरां दे दरबार च बैठे ने। बाबा बुढ़ा साहिब ने बेनती कीती महाराज जी माता जी नूं भी खबर भेज दई, उह भी चिंता विच होणगे, उह बड़े ज्यादा फिक्रमंद सन, उन्होंने तां ही मैनूं आप जी कोल भेजिया सी। सतगुरां आख्या माता जी नूं चिट्ठी लिख दिओ कि असीं बिलकुल ठीक हां, और गुरु घर दे दोखी नूं असीं पकड़ लिया ते हुण असीं जल्दी वापस आवांगे। बाबा बुढ़ा साहिब जी ने चिट्ठी लिखी है, एक हलकारे नूं चिट्ठी दे के माता गंगा जी कोल भेजिया है। वो चिट्ठी जदों माता जी होणा ने पढ़ी है, पढ़ के बड़ी खुशी होई कि श्री हरगोबिंद साहिब जी ग्वालियर दे किले चों बाहर आ गए हन। आप ही नहीं बल्कि उत्थों दे जिहड़े 52 राजे सी कैदी सी उन्हां नूं भी छुड़ा लिया इन्हे, और सतगुरु गुरु अर्जन साहिब दा हत्यारा पापी चंदू भी पकड़िया गया है। गुरु घर दी जित हो गई है, गुरु हरगोबिंद साहिब दी जिहड़ी सबत सी उह पूरी हो चुकी है। माता जी ने उस वेले सतगुरां दा शुकराना करन वास्ते कड़ा प्रसाद दीआं देगां तैयार कीतीआं ने, और देगां धन गुरु रामदास साहिब दे पावन दरबार सचखंड श्री हरिमंदर साहिब च भेट कीतीआं। ਸਤਿਗੁਰਾਂ ਵੱਡਿਆਂ ਸਤਿਗੁਰਾਂ ਦੇ ਨਾਂ ਲੈ ਕੇ ਅਰਦਾਸ ਕਰਕੇ ਸ਼ੁਕਰਾਨਾ ਕੀਤਾ ਔਰ ਦੇਗਾਂ ਸੰਗਤਾਂ ਵਿਚ ਵਰਤਾਈਆਂ ਹਨ। ਬੜੇ ਜਾਚਕ ਮੰਗਤੇ ਮਾਤਾ ਜੀ ਕੋਲ ਮੰਗਣ ਵਾਸਤੇ ਪਹੁੰਚੇ ਨੇ, ਸਭ ਦੀਆਂ ਝੋਲੀਆਂ ਦਾਨ ਨਾਲ ਮਾਤਾ ਜੀ ਨੇ ਭਰੀਆਂ। ਇਹ ਖ਼ਬਰ ਗੋਇੰਦਵਾਲ ਸਾਹਿਬ ਚ, ਖਡੂਰ ਸਾਹਿਬ ਚ ਬੇਦੀਆਂ ਤ੍ਰਿਹਣਾ ਭੱਲਿਆਂ ਦੇ ਕੋਲ ਪਹੁੰਚੀ ਹੈ। ਉਹ ਵੀ ਸਭ ਗੁਰੂ ਘਰ ਦੀ ਜੈ ਜੈਕਾਰ ਕਰ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਕੀਤਾ ਪ੍ਰਣ ਪੂਰਾ ਕਰ ਲਿਆ ਹੈ। ਇਸ ਪ੍ਰਕਾਰ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚ ਬੜੇ ਉਤਸ਼ਾਹ ਮਨਾਏ ਗਏ ਨੇ। ਇਧਰ ਹੁਣ ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੋ ਦਿੱਲੀ ਵਿਚ ਕੌਤਕ ਵਰਤਾ ਰਹੇ ਨੇ, ਆਓ ਸਰਬੱਤ ਮਾਈ ਭਾਈ ਆਪਣੀਆਂ ਸੁਰਤੀਆਂ ਬਿਰਤੀਆਂ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ। ਸਾਹਿਬਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਗੁਰੂ ਹਰਗੋਬਿੰਦ ਜੀ, ਕਥਾ ਸੁਣੋ ਮਨ ਲਾਏ।
ਸਰੋਤਾ ਜਨੋ, ਗੁਰੂ ਦੇ ਪਿਆਰ ਵਿਚ ਰੰਗੇ ਹੋਇਓ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਆਪ ਜੀ ਪਿਆਰ ਨਾਲ ਮਨ ਲਾ ਕੇ ਸੁਰਤ ਜੋੜ ਕੇ ਗੁਰੂ ਚਰਨਾਂ ਨਾਲ ਸਰਵਣ ਕਰੋ।
ਦਿੱਲੀ ਕੀ ਸੰਗਤ ਸਕਲ ਭਏ ਪ੍ਰਾਤੀਕ ਥਾਏ,
ਦਿੱਲੀ ਦੀਆਂ ਬਹੁਤ ਸਾਰੀਆਂ ਸੰਗਤਾਂ ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦੀਦਾਰ ਦਰਸ਼ਨ ਪਰਸਣ ਵਾਸਤੇ ਇਕੱਤਰ ਹੋ ਕੇ ਇਕੱਠੇ ਹੋ ਕੇ ਬਹੁਤ ਸਾਰੇ ਸਿੱਖ ਚੱਲ ਕੇ ਆਏ ਹਨ।
ਜੋ ਪਈ ਪੰਚਾਮ੍ਰਿਤ ਬਹੁਤੋ ਕਰਵਾਏ, ਇਕੱਠੇ ਸਿੱਖ ਦਰਸ਼ਨ ਕੋ ਆਏ।
ਬਹੁਤ ਸਾਰੀਆਂ ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਸਤਿਗੁਰਾਂ ਨੇ ਹੁਕਮ ਕਰਕੇ ਤਿਆਰ ਕਰਵਾਈਆਂ ਹਨ। ਪੰਚਾ ਅੰਮ੍ਰਿਤ ਜਿਹਦੇ ਚ ਪੰਜ ਅੰਮ੍ਰਿਤ ਮਿਲੇ ਹੋਣ, ਉਹ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਤਿਗੁਰਾਂ ਨੇ ਹੁਕਮ ਕਰਕੇ ਤਿਆਰ ਕਰਵਾਈ ਹੈ। ਬਹੁਤ ਸਾਰੇ ਸਿੱਖ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ ਹਨ।
ਕੀਤਕ ਹਿਰਨ ਚੰਦੂ ਹੇਤ,
ਕਈ ਸਿੱਖ ਇਸ ਕਰਕੇ ਆਏ ਨੇ ਕਿ ਚੰਦੂ ਨੂੰ ਵੇਖਣਾ ਚਾਹੁੰਦੇ ਨੇ ਜਿੱਥੇ ਪਾਪੀ ਚੰਦੂ ਵੱਧਾ ਹੋਇਆ ਹੈ।
ਮਾਨਵ ਆਏ ਤਜੇ ਨਕੇਤ,
ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਤਿਆਗ ਕੇ ਸਤਿਗੁਰਾਂ ਦੇ ਡੇਰੇ ਮਜਨੂ ਦੇ ਟਿੱਲੇ ਪਹੁੰਚੇ ਹਨ।
ਸਤਿਗੁਰ ਬੈਠੇ ਸਦਾ ਮਜਾਰੋ, ਮਾਨੁਕ ਦਰਸ਼ਨ ਕਰਤ ਹਜ਼ਾਰੋ।
ਸਤਿਗੁਰੂ ਜੀ ਆਪਣੀ ਸਭਾ ਸਜਾ ਕੇ ਭਰੇ ਹੋਏ ਦੀਵਾਨ ਚ ਬੈਠੇ ਨੇ, ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿਚ, ਗਿਣਤੀ ਕੋਈ ਨਹੀਂ, ਸੈਂਕੜਿਆਂ ਦੀ ਗਿਣਤੀ ਚ ਲੋਕ, ਮਨੁੱਖ, ਜੀਵ, ਇਸਤਰੀਆਂ ਸਭ ਇਕੱਠੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਹਨ।
ਆਏ ਤਿਹਾਵਲ ਹੋਏ ਅਰਦਾਸ,
ਕਈ ਸਿੱਖ ਆਪਣੇ ਘਰਾਂ ਚੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਕਰਕੇ ਲਿਆਏ ਨੇ, ਔਰ ਉਹ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਨੇ। ਮੇਵੜੇ ਸਿੱਖ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆਏ ਹੋਏ ਸਿੱਖਾਂ ਦੀ ਅਰਦਾਸ ਕਰਦੇ ਹਨ।
ਵਰਤਾਵੇ ਬੈਠੇ ਨਰਪਾਤ,
ਅਰਦਾਸ ਕਰਕੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਉਹ ਸਾਰਿਆਂ ਵਿਚ ਵਰਤਾਈ ਜਾਂਦੀ ਹੈ, ਸਾਰਿਆਂ ਵਿਚ ਵੰਡੀ ਜਾਂਦੀ ਹੈ।
ਮੁਖੀ ਸਿੱਖ ਗੁਰ ਕੇ ਸੰਗ ਭਾਖੈ, ਆਜ ਪਈ ਪੂਰਨ ਅਭਿਲਾਖ।
ਸਿੱਖਾਂ ਵਿਚੋਂ ਮੁਖੀ ਸਿੱਖ ਸਨ, ਆਗੂ ਸਿੱਖ ਸੀ, ਜੋ ਦਿੱਲੀ ਚ ਰਹਿਣ ਵਾਲੇ ਸੀ ਜਾਂ ਦਿੱਲੀ ਦੇ ਇਲਾਕੇ ਚ ਰਹਿਣ ਵਾਲੇ ਸੀ। ਉਹ ਜਿਹੜੇ ਮੁਖੀ ਤੇ ਆਗੂ ਸਿੱਖ ਨੇ, ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ, ਸਤਿਗੁਰੂ ਅੱਜ ਆਪ ਜੀ ਦੇ ਮਨ ਦੀ ਔਰ ਸਾਡੇ ਸਾਰਿਆਂ ਦੇ ਮਨ ਦੀ ਅਭਿਲਾਖਾ ਪੂਰੀ ਹੋਈ। ਤੁਹਾਡੇ ਮਨ ਦੀ ਵੀ ਅਭਿਲਾਖਾ ਸੀ ਤੇ ਜਿੰਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਗੁਰੂ ਅਰਜਨ ਸਾਹਿਬ ਨਾਲ ਪਿਆਰ ਕਰਨ ਵਾਲੇ, ਉਹਨਾਂ ਸਾਰਿਆਂ ਦੇ ਮਨਾਂ ਦੀ ਅੱਜ ਅਭਿਲਾਖਾ ਪੂਰੀ ਹੋਈ ਹੈ।
ਨਾਹੇ ਸੰਜਬ ਕੀ ਤਜੀਤ ਗਾਈ, ਕਰਤ ਰਿਓ ਬੜ ਦੁਸ਼ਟ ਕੁਟਾਏ।
ਮਹਾਰਾਜ ਜੀ ਨਹੀਂ ਤਾਂ ਜਦੋਂ ਦੀ ਗੁਰੂ ਅਰਜਨ ਸਾਹਿਬ ਜੀ ਨੇ ਇਹਦੀ ਲੜਕੀ ਦੀ ਸਗਾਈ ਛੱਡੀ ਸੀ, ਆਪ ਜੀ ਨਾਲ ਸਗਾਈ ਹੋਈ ਸੀ ਚੰਦੂ ਦੀ ਲੜਕੀ ਦੀ, ਤੇ ਸਤਿਗੁਰਾਂ ਨੇ ਉਹ ਸਗਾਈ ਛੱਡ ਦਿੱਤੀ ਸੀ, ਉਸ ਵੇਲੇ ਦਾ ਇਹ ਗੁਰੂ ਘਰ ਨਾਲ ਵੈਰ ਕਮਾ ਰਿਹਾ, ਉਦੋਂ ਦੀ ਇਹ ਖੁਟਾਈ ਗੁਰੂ ਘਰ ਨਾਲ ਕਮਾ ਰਿਹਾ।
ਹੇਰ ਹੇਰ ਹਿਰਦੈ ਪਛਤਾਵੈ ਹਮਤੀ ਪਈ ਉਪਾ ਦਿਲ ਖਾਵੈ।
ਮਹਾਰਾਜ ਜੀ, ਅਸੀਂ ਵੇਖ ਵੇਖ ਕੇ ਚੰਦੂ ਨੂੰ ਪਛਤਾਉਂਦੇ ਸੀ ਆਪਣੇ ਮਨ ਚ, ਸਾਡੇ ਹਿਰਦਿਆਂ ਚ ਪਛਤਾਵਾ ਇਹ ਚੱਲਦਾ ਸੀ, ਕਿਉਂਕਿ ਅਸੀਂ ਹੀ ਚਿੱਠੀ ਲਿਖ ਕੇ ਭੇਜੀ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ, ਮਹਾਰਾਜ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਮੰਨੋ, ਕਿਉਂਕਿ ਚੰਦੂ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ। ਉਹ ਸਿੱਖ ਪੁਰਾਣੇ ਬੈਠੇ ਸੀ ਉਥੇ, ਕਹਿਣ ਲੱਗੇ ਮਹਾਰਾਜ ਸਾਡੇ ਕੋਲੋਂ ਇਹ ਬੜੀ ਗਲਤੀ ਹੋਈ ਸੀ ਤੇ ਅਸੀਂ ਬੜਾ ਭਾਰੀ ਪਛਤਾਵਾ ਕਰਦੇ ਸੀ ਆਪਣੇ ਮਨ ਵਿਚ, ਕਿਉਂਕਿ ਇਹ ਸਾਰੀ ਉਪਾਧ ਸਾਡੇ ਕੋਲੋਂ ਹੋਈ ਹੈ।
ਇਸਨੇ ਕਹੇ ਖੁਲਾਕ ਪ੍ਰਕਾਸ਼,
ਚੰਦੂ ਨੇ ਬੜੇ ਭੈੜੇ ਬੋਲ ਜਿਹੜੇ ਨਾ ਕਹਿਣ ਵਾਲੇ ਸਨ ਉਹ ਗੁਰੂ ਘਰ ਦੀ ਸ਼ਾਨ ਦੇ ਬਰਖਲਾਫ ਬੋਲੇ ਸਨ।
ਹਮ ਸੁਧ ਪਠੀ ਸਕਲ ਗੁਰ ਪਾਸ,
ਅਸੀਂ ਉਹ ਸਾਰੀ ਖਬਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਚਿੱਠੀ ਚ ਲਿਖ ਕੇ ਭੇਜ ਦਿੱਤੀ ਸੀ।
ਲਿਖਿਓ ਹਮਾਰੋ ਗੁਰ ਨੇ ਮਾਨਾ ਤਜਿਓ ਸਾਖ ਕੀਨਤ ਅਪਮਾਨਾ।
ਸਾਡਾ ਲਿਖਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਨ ਲਿਆ, ਪਰ ਚੰਦੂ ਦੀ ਲੜਕੀ ਦਾ ਰਿਸ਼ਤਾ ਤਿਆਗ ਕੇ ਇਹਦਾ ਅਪਮਾਨ ਕੀਤਾ ਹੈ।
ਸਭ ਤੇ ਕੁਟਲ ਦੁਸ਼ਟ ਨਿਜ ਬਲ ਤੇ ਕਰਤੇ ਰਹੋ ਅਵਗਿਆ ਛਲ ਤੇ।
ਉਦੋਂ ਦਾ ਇਹ ਕੁਟਲ ਪਾਪੀ ਦੁਸ਼ਟ ਆਪਣਾ ਬਲ ਲਾ ਕੇ ਬੜੀ ਭਾਰੀ ਅਵਗਿਆ ਗੁਰੂ ਘਰ ਦੀ ਕਰਦਾ ਰਿਹਾ। ਇਹਨੇ ਪੰਜਵੇਂ ਪਾਤਸ਼ਾਹ ਨਾਲ ਕੀ ਨੀ ਕੀਤਾ ਪਾਪੀ ਚੰਦੂ ਨੇ, ਉਸ ਤੋਂ ਬਾਅਦ ਵੀ ਇਹਨੇ ਗੁਰੂ ਘਰ ਦੀ ਅਵਗਿਆ ਦੇ ਭੈੜੇ ਬੋਲ ਹੀ ਆਪਣੀ ਜ਼ੁਬਾਨ ਤੋਂ ਬੋਲੇ ਨੇ। ਇਹੋ ਜਿਹਾ ਖੋਟਾ ਪਾਪੀ ਹੈ ਚੰਦੂ।
ਕਰੇ ਕੋ ਕਰਮ ਅਪਰਾਧਾ ਸਿਨ ਕੋ ਫਲ ਸੰਕਟ ਅਬ ਲਾਦਾ।
ਬੜਾ ਵੱਡਾ ਕੁਕਰਮ ਕੀਤਾ ਸੀ, ਬੜਾ ਵੱਡਾ ਭਾਰੀ ਅਪਰਾਧ ਕੀਤਾ ਸੀ, ਉਹਦਾ ਫਲ ਹੁਣ ਇਸ ਪਾਪੀ ਨੂੰ ਪ੍ਰਾਪਤ ਹੋਇਆ ਹੈ। ਜਿਹੜੇ ਪਾਪ ਅਪਰਾਧ ਇਹਨੇ ਕੀਤੇ ਸਨ, ਉਹਨਾਂ ਕੀਤੇ ਹੋਏ ਪਾਪਾਂ ਦਾ ਫਲ, ਅਪਰਾਧਾਂ ਦਾ ਫਲ ਉਹ ਹੁਣ ਇਹਨੂੰ ਪ੍ਰਾਪਤ ਹੋਇਆ ਹੈ।
ਅੱਜ ਨਿਚਿੰਤ ਭਏ ਹਮ ਸਾਰੇ ਗਹੇ ਗੁਰੂ ਦਰੋਹੀ ਹਤਿਆਰੇ।
ਮਹਾਰਾਜ ਜੀ, ਅੱਜ ਅਸੀਂ ਨਿਸ਼ਚਿੰਤ ਹੋ ਗਏ ਹਾਂ, ਅੱਜ ਸਾਡੇ ਮਨ ਦੀ ਚਿੰਤਾ ਖਤਮ ਹੋ ਗਈ ਹੈ, ਕਿਉਂਕਿ ਗੁਰੂ ਘਰ ਦਾ ਦੋਖੀ ਤੇ ਸਤਿਗੁਰਾਂ ਦਾ ਹਤਿਆਰਾ ਪਾਪੀ ਚੰਦੂ ਤੁਸੀਂ ਆਪਣੇ ਹੱਥ ਵਿਚ ਪਕੜ ਲਿਆ, ਗੁਰੂ ਘਰ ਦੇ ਦਰੋਹੀ ਨੂੰ ਆਪ ਜੀ ਨੇ ਪਕੜ ਲਿਆ ਹੈ। ਮਹਾਰਾਜ, ਅੱਜ ਸਾਡੇ ਮਨ ਨਿਸ਼ਚਿੰਤ ਹੋਏ ਨੇ, ਅੱਜ ਸਾਡੇ ਹਿਰਦਿਆਂ ਚੋਂ ਚਿੰਤਾ ਨਿਵਰਤ ਹੋਈ ਹੈ।
ਸ੍ਰੀ ਹਰਗੋਬਿੰਦ ਜੀ ਤਬ ਕਹਿਓ ਸ੍ਰੀ ਗੁਰ ਕਰਿਓ ਜਥਾ ਚਿਤ ਚਯੋ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਇਹ ਸਾਰਾ ਪਰਮੇਸ਼ਰ ਦਾ ਹੁਕਮ ਵਰਤਿਆ, ਸਾਡੇ ਵਸ ਕੁਝ ਨਹੀਂ, ਸਾਡੇ ਅਖਤਿਆਰ ਕੁਝ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਆਪ ਸਾਰੀ ਕਲਾ ਵਰਤਾਈ ਹੈ। ਸਤਿਗੁਰਾਂ ਨੇ ਜਿਵੇਂ ਮਨ ਚ ਪਾਇਆ ਗੁਰੂ ਦੇ, ਉਸੇ ਤਰ੍ਹਾਂ ਦੀ ਖੇਡ ਸਾਰੀ ਵਰਤਾਈ ਹੈ।
ਇਸ ਪਾਪੀ ਕੇ ਸੀਸ ਕਲੰਕ,
ਇਸ ਪਾਪੀ ਦੇ ਸਿਰ ਤੇ ਸਤਿਗੁਰੂ, ਵੱਡੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਕਲੰਕ ਲਾਣਾ ਸੀ।
ਦੀਨਸ ਸੋ ਫਲ ਕੈਸੇ ਅਤੰਕ,
ਉਸ ਕਲੰਕ ਦਾ ਫਲ ਹੁਣ ਇਹਨੂੰ ਬੜਾ ਅਤੰਕ ਦੁਖਦਾਈ ਹੋ ਕੇ ਪ੍ਰਾਪਤ ਹੋਇਆ ਹੈ, ਉਹਦਾ ਫਲ ਹੁਣ ਇਸ ਚੰਦੂ ਨੂੰ ਪ੍ਰਾਪਤ ਹੋ ਰਿਹਾ।
ਪਾਂਚ ਪਾਂਚ ਪਨਹੀ ਗਿਨ ਮਾਰੋ ਦੇਖ ਦੁਸ਼ਟ ਪੁਣ ਸਦਨ ਸਿਧਾਰੋ।
ਮਹਾਰਾਜ ਜੀ ਕਹਿੰਦੇ, ਭਾਈ ਸਿੱਖੋ, ਜਾਓ ਜਾ ਕੇ ਸਤਿਗੁਰਾਂ ਦੀ ਹੱਤਿਆ ਦਾ ਇਹਦੇ ਕੋਲੋਂ ਬਦਲਾ ਲਓ, ਸਾਰੇ ਸਿੱਖੇ ਦੇ ਸਿਰ ਵਿਚ ਪੰਜ ਪੰਜ ਜੁੱਤੀਆਂ ਮਾਰ ਕੇ ਦੀ ਦਸ਼ਾ ਵੇਖ ਕੇ ਤਾਂ ਆਪਣੇ ਘਰਾਂ ਨੂੰ ਵਾਪਸ ਜਾਇਆ ਜੇ। ਜਿਹੜੀ ਸੰਗਤ ਆਈ ਹੈ ਦਿੱਲੀ ਤੋਂ, ਸਤਿਗੁਰੂ ਉਹਨਾਂ ਨੂੰ ਹੁਕਮ ਕਰ ਰਹੇ ਨੇ ਕਿ ਪੰਜ ਪੰਜ ਜੁੱਤੀਆਂ ਇਹਦੇ ਸਿਰ ਚ ਮਾਰ ਕੇ ਦੀ ਹਾਲਤ ਵੇਖ ਕੇ ਫਿਰ ਆਪਣੇ ਘਰਾਂ ਨੂੰ ਜਾਣਾ।
ਸੁਣ ਗੁਰ ਹੁਕਮ ਗਏ ਸਿੱਖ ਸਾਰੇ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਸਾਰ ਜਿੰਨੇ ਸਿੱਖ ਸੀ ਕਮਰ ਕੱਸੇ ਕਰਕੇ ਚੰਦੂ ਵੱਲ ਗਏ ਹਨ।
ਚੰਦੂ ਬੰਧਨ ਸਹਿਤ ਨਿਆਰੇ,
ਅੱਗੇ ਚੰਦੂ ਦੇ ਗਲ ਚ ਰੱਸੀ ਪਾਈ ਹੋਈ ਕਿੱਲੇ ਨਾਲ ਬੱਧਾ ਹੋਇਆ ਹੈ।
ਬਾਰੋ ਬਾਰੇ
ਬਾਰੋ ਵੇਰੀ ਸਾਰੇ ਸਿੱਖ ਚੰਦੂ ਦੇ ਸਿਰ ਵਿਚ ਜੁੱਤੀਆਂ ਮਾਰਦੇ ਨੇ, پانچ پانچ جتیاں دی مار سارے دے سر وچ مار دے ہن
کے نرتے ملے ہزاروں
سینکڑے لوگ اکٹھے ہو کے آئے سن جڑے چندو نال کئی ورودھ کردے سی وہ بھی آئے نے انہاں نے بھی اپنی پڑھاس کڈی آ انہاں بھی اپنا بدلہ لیا ہے
مارت بور گریو تر مائی لات پرہار ہے تن سد نائی
بہت زیادہ مار پئی چندو دے اینو شریر دی سد نہیں رہی بےہوش ہو کے پھر ڈگ پیا ڈگے ہوئے نو بھی لتاں نال مار دے نے ٹھڈیاں نال مار دے نے
سن ست گر نے سکھ ہٹائے ہتو نا اب اے نہ مر جائے
جدوں بہت زیادہ مار پی گئی چندو دے حالے بھی کئی سکھ لینا چ کھڑے سی مارن والے تو ستگراں نے حکم بھیجیا پائی ہن نہ ماریو اینو کتے اے ماری نہ جاوے کتے دے شریر چو پرانی نہ نکل جان حالے آپا اینو نہیں مارنا اینو حالے تڑپا کے مارنا ہے
جام دے وسلو سنگت آئی کر کر درشن سدن سدائے
ستگراں نے سکھاں نو روک دتا جدوں چندو بے ہوش ہو گیا تے ادھر ایک پیر دن چڑھے تک سنگتاں ستگراں دے درشناں نو آندیاں رہیاں پیر دن چڑھے تک ستگرو جی دربار سجے ہوئے چ بیٹھے رہے اور درشن دارے دے کے کرتارتھ کر دے رہے
پان پان کر کے گل پاچھے بیٹھے بول سہاوتے آچے
پھر مہاراج جی دوپہر اٹھے نے دیوان دی سماپتی ہوئی تو پادشاہ جی نے لنگر پرشادہ چکیا ہے لنگر پرشادہ چھک کے مہاراج سچے پاتشاہ جی اپنے آسن تے پلنگے تے سبھائے مان ہو کے بیٹھے نے
جہانگیر ہوئے آنند بلند آئے گل ٹک جت نر بند
ادھر بادشاہ جہانگیر بڑے آنند دے نال بڑی خوشی دے نال اپنے وزیراں سمیت دھن گرو ہرگوبند صاحب جی مہاراج جی دے درشن کرن واسطے مجنو دے ٹلے آیا ہے
گن امراو سنگ جس کے بستر بھوکھن مول بڈیرے
بادشاہ جہانگیر جتھے آپ آیا اتھے دے نال بڑے بڑے امراب آئے نے وزیر اہلکار آئے نے جنہاں نے بڑے بڑے قیمتی بستر شستر اپنے شریراں تے دھارن کیتے ہوئے ہن
جبر جوار کنچن جرے سبن شریر بکھے شب دھرے
بڑے بڑے قیمتی جبر جواہرات سونے وچ جڑے ہوئے انہاں دے ساریاں دے شریراں تے جڑے ہوئے سن تے ساریاں نے اپنے شریراں نوں بھلی پرکار نال چنگی طرح شنگاریا ہویا سی
نندن بنتا چندو جوئے آمی سنگ پکار کر سوئے
اس وقت تے سارے کٹھے ہو کے آئے گرو ہرگوبند صاحب چھویں پاتشاہ جی مہاراج جی نوں ملن واسطے تے بادشاہ جہانگیر نے کی کیتا جڑا چندو دا لڑکا سی او دی گھر والی سی انہاں نو بھی بن کے لے آیا کہ اے بھی گرو گھر دے دوکھی دا پروار ہے انہاں نو بھی گرو نو پیٹ کر کے میں خوشی لواں بادشاہ جہانگیر نے کی کیتا چندو دا لڑکا بھی لے لیا تے چندو دی گھر والی نو بھی لے کے بن کے لے آیا
بیٹھے اوشا بندنا کر کے بولے او مکتے شردار تر کے
چندو دی گھر والی تے او دے لڑکے نو لے کے ستگراں کول پیش کر دتا تے مہاراج جی دے کول بہ کے بادشاہ جہانگیر بڑا خوش ہے بندنا کر کے ستگراں نو بولیا شردا تار کے کہن لگا
کری اوگیا دشت مانی جس کی اے بنتا گے آنی
کہن لگا مہاراج جی دشت چندو نے بڑی اوگیا کیتی ہے گرو گھر دا بڑا بھاری انادر کیتا ہے اور چندو تا آپ جی نے کل ہی اپنے ادھین کر لیا سی گرفتار کر لیا سی چندو نو پر مہاراج اج میں اودے گھر والی نو بھی آپ جی کول لے آیا اے بھی پاپی دی گھر والی ہے اے بھی نال پوری برابر دی حقدار ہوے گی اودے کیتے پاپ کرما دا پھل اینو بھی ملنا چاہیدا ہے اس کر کے مہاراج میں چندو دی گھر والی نو بھی آپ جی کول لے آیا ہاں
پتر ہو تو ایک سو اے آوا
مہاراج چندو دا لڑکا ہے اینو بھی مہاراج سچے پاتشاہ جی میں تواڈے کول لے آیا اے سارا ٹبر ہی مار دینا چاہیے ایہو جے پاپی دا
دیو سزائے جیسے من بابا
مہاراج جی میں آپ جی دے من نو پاوے نو اوہو جی سزا دیو دا ٹبر بھی نہیں رہنا چاہیے ایہو جے پاپی دا جن گرو گھر دا ایڈا وڈا نادر کیتا وگیا کیتی ہے آو دی گھر والی تے اوہدا لڑکا بھی میں آپ جی کول لے آیا اینا نو جہو جا آپ جی دے من نو پاوے ਓਹੋ ਜੀ ਸਜ਼ਾ ਇਹਨਾਂ ਨੂੰ ਦਿਓ।
ਮਮ ਸਿਰ ਦੋਸ਼ ਰਹੇ ਨਾ ਕੋਈ,
ਮਹਾਰਾਜ ਮੇਰੇ ਸਿਰ ਤੇ ਨਾ ਕੋਈ ਦੋਸ਼ ਬਾਕੀ ਰਹਿ ਜੇ।
ਕਸ਼ਟ ਸਹਿ ਅਪਰਾਧੀ ਜੋ,
ਜਿਹੜਾ ਬੜਾ ਵੱਡਾ ਅਪਰਾਧੀ ਹੈ ਉਹ ਆਪੇ ਆਪਣਾ ਕਸ਼ਟ ਸਹਾਰੇ, ਉਹਨੂੰ ਆਪਣੇ ਕੀਤੇ ਪਾਪ ਕਰਮਾਂ ਦਾ ਦੁੱਖ ਆਪ ਹੀ ਭੁਗਤਣਾ ਪਵੇ।
ਸ੍ਰੀ ਹਰਗੋਬਿੰਦ ਕਰਨਾ ਥਾਨੇ, ਬਸ ਬਿਗਸ ਬਦਨ ਤੇ ਗਿਰਾ ਬਖਾਨੇ।
ਜਦੋਂ ਬਾਦਸ਼ਾਹ ਜਹਾਂਗੀਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਚੰਦੂ ਦੀ ਘਰਵਾਲੀ ਤੇ ਉਹਦਾ ਲੜਕਾ ਵੀ ਲਿਆ ਕੇ ਇੱਥੇ ਪੇਸ਼ ਕੀਤੇ ਸਤਿਗੁਰਾਂ ਕੋਲ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮਨ, ਜਿਨ੍ਹਾਂ ਦਾ ਹਿਰਦਾ ਕਰੁਣਾ ਰਸ ਨਾਲ ਭਰਿਆ ਹੋਇਆ, ਦਇਆ ਦੇ ਰਸ ਨਾਲ ਭਰਿਆ ਹੋਇਆ, ਮਹਾਰਾਜ ਜੀ ਹੱਸ ਪਏ ਤੇ ਮੁਸਕਰਾ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬੋਲੇ,
ਦਸ਼ਾ ਚੰਦੂ ਕੀ ਇਹਨੇ ਦਿਖਾਵੋ, ਬਿਨ ਦੋਸ਼ੇ ਲੱਖ ਬੋਲ ਛੁਟਾਵੋ।
ਮਹਾਰਾਜ ਜੀ ਕਹਿਣ ਲੱਗੇ ਇਹਨਾਂ ਨੂੰ ਫੜਨ ਦੀ ਕੀ ਲੋੜ ਹੈ, ਬਾਦਸ਼ਾਹ ਇਹਨਾਂ ਦਾ ਕੀ ਦੋਸ਼ ਹੈ, ਇਹ ਤਾਂ ਨਿਰਦੋਸ਼ੇ ਨੇ। ਗੁਰੂ ਘਰ ਵਿਚ ਸਿਰਫ ਦੋਸ਼ੀਆਂ ਨੂੰ ਸਜ਼ਾ ਮਿਲਦੀ, ਨਿਰਦੋਸ਼ੀਆਂ ਨੂੰ ਨਹੀਂ, ਕਿਉਂਕਿ ਹਰੀ ਦੇ ਦਰ ਦੇ ਉੱਤੇ ਹਮੇਸ਼ਾ ਨਿਆਂ ਵਰਤਦਾ, ਅਨਿਆਇ ਨਹੀਂ ਹੁੰਦਾ। ਇਸ ਕਰਕੇ ਤਾਂ ਨਿਰਦੋਸ਼ੇ ਨੇ, ਏਦਾਂ ਕਰੋ ਇਹਨੂੰ ਚੰਦੂ ਦੀ ਹਾਲਤ ਵਿਖਾ ਦਿਓ, ਇਹਨਾਂ ਨੂੰ ਵੀ ਚੰਦੂ ਦੀ ਹਾਲਤ ਕੀ ਹੈ, ਇਹ ਆਪਣੇ ਪਤੀ ਦੀ ਤੇ ਚੰਦੂ ਦਾ ਲੜਕਾ ਆਪਣੇ ਬਾਪ ਦੀ ਹਾਲਤ ਵੇਖ ਲਵੇ। ਇਹਨਾਂ ਨੂੰ ਸਿਰਫ ਚੰਦੂ ਦੀ ਹਾਲਤ ਵਿਖਾ ਦਿਓ, ਇਹ ਤਾਂ ਨਿਰਦੋਸ਼ੇ ਨੇ, ਇਹਨਾਂ ਨੂੰ ਬਾਦਸ਼ਾਹ ਛੱਡ ਦੇ, ਇਹਨਾਂ ਨੂੰ ਪਕੜਨ ਦੀ ਲੋੜ ਨਹੀਂ।
ਕਰੈ ਕੁਕਰਮ ਭਰੈ ਦੁੱਖ ਸੋਏ, ਤਿਆਗ ਦੀਜੀਏ ਤਿਆ ਸੁਤ ਦੋਏ।
ਜਿਹਨੇ ਕੁਕਰਮ ਕੀਤਾ ਹੈ ਉਹ ਆਪ ਆਪਣੇ ਕੀਤੇ ਕੁਕਰਮ ਦਾ ਦੁੱਖ ਭੋਗੇਗਾ, ਉਹ ਚੰਦੂ ਹੈ। ਚੰਦੂ ਨੇ ਕੁਕਰਮ ਕੀਤਾ ਹੈ ਉਹਨੂੰ ਆਪਣੇ ਕੀਤੇ ਕੁਕਰਮ ਦਾ ਦੁੱਖ ਭਰਨਾ ਪਵੇਗਾ, ਪਰ ਇਹਨਾਂ ਦਾ ਕੋਈ ਦੋਸ਼ ਨਹੀਂ। ਇਸ ਕਰਕੇ ਬਾਦਸ਼ਾਹ ਉਹਦੀ ਘਰਵਾਲੀ ਨੂੰ ਤੇ ਉਹਦੇ ਲੜਕੇ ਨੂੰ ਤਿਆਗ ਦੇ, ਇਹਨਾਂ ਨੂੰ ਛੱਡ ਦੇ, ਇਹਨਾਂ ਨੂੰ ਪਕੜਨ ਦੀ ਕੋਈ ਲੋੜ ਨਹੀਂ, ਨਾ ਇਹਨਾਂ ਨੂੰ ਕੋਈ ਸਜ਼ਾ ਦੇਣ ਦੀ ਲੋੜ ਹੈ।
ਸੁਣ ਗੁਰ ਤੇ ਤਿੰਨ ਚੰਦੂ ਦਿਖਾਇਓ, ਪਰ ਉਹ ਬੇਹਾਲ ਨਹੀਂ ਉਕਸਾਇਓ।
ਘਰਵਾਲੀ ਨੂੰ ਤੇ ਲੜਕੇ ਨੂੰ ਲੈ ਕੇ ਗਏ ਉੱਥੇ ਜਿੱਥੇ ਚੰਦੂ ਨੂੰ ਬੰਨਿਆ ਹੋਇਆ ਸੀ, ਸਿੱਖ ਗਏ ਲੈ ਕੇ ਚੰਦੂ ਦੀ ਹਾਲਤ ਵਿਖਾਈ ਵੀ ਵੇਖ ਲੋ, ਆਪਣੇ ਭਰਤੇ ਨੂੰ ਵੇਖ ਲੋ, ਲੜਕੇ ਨੂੰ ਕਿਹਾ ਆਪਣੇ ਬਾਪ ਦੀ ਦਸ਼ਾ ਵੇਖ ਲੈ, ਹਾਲਤ ਵੇਖ ਲੈ, ਪਰ ਚੰਦੂ ਬੇਸੁੱਧ ਹੋ ਕੇ ਪਿਆ ਹੋਇਆ ਸੀ, ਸਿਰ ਮੂੰਹ ਚ ਮਿੱਟੀ ਪਈ ਹੋਈ, ਪਹਿਚਾਣ ਚ ਨਹੀਂ ਸੀ ਆ ਰਿਹਾ। ਚੰਦੂ ਦੀ ਦਸ਼ਾ, ਚੰਦੂ ਦੀ ਹਾਲਤ ਜਾ ਕੇ ਉਹਦੀ ਘਰਵਾਲੀ ਤੇ ਲੜਕੇ ਨੇ ਵੇਖੀ ਹੈ।
ਕੂਕਰ ਅਰ ਚੰਡਾਲਨ ਮਾਈ, ਧੋਤੀ ਬਿਨਾ ਪਰ ਪਟਨਾਏ।
ਕੁੱਤਿਆਂ ਤੇ ਚੰਡਾਲਾਂ ਦੇ ਵਿਚ ਬੱਧਾ ਹੋਇਆ ਚੰਦੂ ਕਿੱਲੇ ਦੇ ਨਾਲ ਰੱਸੀ ਗਲ ਚ ਪਾਈ ਹੋਈ ਹੈ, ਔਰ ਇਹਦੀ ਕੁੱਤਿਆਂ ਵਾਲੀ ਹੀ ਹਾਲਤ ਨਜ਼ਰ ਆ ਰਹੀ ਹੈ। ਤੇੜ ਸਿਰਫ ਇੱਕ ਧੋਤੀ ਬੱਧੀ ਆ, ਹੋਰ ਕੋਈ ਕੱਪੜਾ ਨਹੀਂ ਹੈ ਤਨ ਤੇ, ਸਿਰਫ ਇੱਕ ਧੋਤੀ ਤੇੜ ਬੱਧੀ ਹੋਈ ਹੈ, ਨਾ ਸਿਰ ਤੇ ਪੱਗ ਹੈ, ਨਾ ਹੀ ਪਿੰਡੇ ਤੇ ਕੋਈ ਕੱਪੜਾ ਹੈ।
ਲਿਪਟੇ ਉਤੋਲ ਸੰਗ ਤਨ ਸਾਰੋ, ਤੀਆ ਸੁਤ ਦੇਖ ਨੈਣ ਜਲ ਡਾਰੋ।
ਉਹਨਾਂ ਨੇ ਜਾ ਕੇ ਚੰਦੂ ਦੀ ਹਾਲਤ ਵੇਖੀ ਵੀ ਸਾਰਾ ਸਰੀਰ ਮਿੱਟੀ ਨਾਲ ਧੂਸਰ ਹੋ ਰਿਹਾ, ਮਿੱਟੀ ਨਾਲ ਭਰਿਆ ਹੋਇਆ ਹੈ। ਲੜਕੇ ਨੇ ਵੀ ਵੇਖੀ ਚੰਦੂ ਦੀ ਹਾਲਤ, ਤੇ ਇਹਦੀ ਘਰਵਾਲੀ ਨੇ ਵੇਖ ਕੇ ਨੇਤਰ ਭਰ ਆਏ ਉਹਨਾਂ ਦੇ, ਅੱਖਾਂ ਭਰ ਆਈਆਂ, ਹੰਝੂ ਵਹਿ ਟੁਰੇ ਅੱਖਾਂ ਦੇ ਵਿੱਚੋਂ।
ਪੁਨ ਦੇ ਤਰਾਸ ਨਿਕਾਸਨ ਕਰੇ,
ਇਹਨਾਂ ਨੂੰ ਡਰ ਦੇ ਕੇ, ਤਰਾਸ ਦੇ ਕੇ ਵੀ ਚਲੇ ਜਾਓ ਇੱਥੋਂ, ਹੁਣ ਨਾ ਕਿਤੇ ਦੁਬਾਰਾ ਦਿਸਿਆ ਜੇ। ਇਹਨਾਂ ਨੂੰ ਤਰਾਸ ਤੇ ਡਰ ਦੇ ਕੇ ਦੁੜਾ ਦਿੱਤਾ ਹੈ।
ਟੁੱਟਤ ਭਾਜੇ ਤੂਰਨ ਡਰੇ,
ਇਹ ਛੁੱਟ ਕੇ ਭੱਜੇ ਨੇ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਛੁੱਟ ਕੇ ਗਏ ਹਨ।
ਕਿਰਪਾ ਸਿੰਧ ਨੇ ਕਹਿ ਛੁਟਵਾਏ, ਹੁਣ ਬਾਵਨ ਮੈਂ ਪਾਲ ਬੁਲਾਏ।
ਤਾਂ ਕਿਰਪਾ ਸਿੰਧ ਸਤਿਗੁਰਾਂ ਨੇ ਕਹਿ ਕੇ ਛੁਡਵਾ ਦਿੱਤਾ ਇਹਨਾਂ ਨੂੰ। ਚੰਦੂ ਦੇ ਲੜਕੇ ਦਾ ਨਾਂ ਇਤਿਹਾਸ ਵਿਚ ਕਰਮ ਚੰਦ ਆਉਂਦਾ ਹੈ, ਅੱਗੇ ਦਾ ਜੇਕਰ ਆਵੇਗਾ। ਛੇਵੇਂ ਪਾਤਸ਼ਾਹ ਨਾਲ ਜੰਗ ਲੜਨ ਵਾਸਤੇ ਵੀ ਗਿਆ ਸੀ ਆਪਣੇ ਪਿਓ ਦਾ ਬਦਲਾ ਲੈਣ ਲਈ। ਤੋ ਕਰਮ ਚੰਦ ਇਹਨੂੰ ਮਹਾਰਾਜ ਜੀ ਨੇ ਛੁਡਾ ਦਿੱਤਾ ਸਤਿਗੁਰੂ ਛੇਵੇਂ ਪਾਤਸ਼ਾਹ ਨੇ। ਫਿਰ ਉਹ ਜਿਹੜੇ 52 ਰਾਜੇ ਸਤਿਗੁਰੂ ਜੀ ਛੁਡਾ ਕੇ ਲਿਆਏ ਸਨ, ਉਹ ਪਹੁੰਚ ਚੁੱਕੇ ਸੀ ਸਤਿਗੁਰਾਂ ਕੋਲ। ਬਾਦਸ਼ਾਹ ਜਹਾਂਗੀਰ ਆਇਆ, ਇਸ ਕਰਕੇ ਸਤਿਗੁਰਾਂ ਨੇ ਉਹਨਾਂ 52 ਦੇ 52 ਰਾਜਿਆਂ ਨੂੰ ਸੱਦਿਆ ਬਾਦਸ਼ਾਹ ਨਾਲ ਮੁਲਾਕਾਤ ਕਰਾਉਣ ਲਈ।
ਓ ਨਰੇਸ਼ ਸੁਣ, ਦੇਸ਼ ਇੱਕ ਇੱਕ ਢਿੱਗ ਕਰ ਬੂਜਨ ਕੀਨਾ, کون دوش تو کو کم چھینا.
بونجا دے بونجا راجے بلا لے کلے کلے نو مہاراج جی پوچھ دے نے, بادشاہ بھی پوچھ دا بھی توں کیڑے دیش دا راجا ہے تے کیڑا دیش تیرا کھویا گیا کیویں کھویا گیا ہے.
سو نریش سن دیس بتاوے کری اگوے اوگیا کو بخشاوے.
جڑے راجے پھر اپنا دیش دس دے جی میں امکے دیش دا راجا ہاں تے فلانا راج میرے کولوں کھویا گیا. بادشاہ انہاں نو کہہ کے سرے پاؤ دباؤندا ہے تے سوہنیاں کھلتاں دعا کے انہاں نو ستکار دے کے آکھیا وی جاؤ تسی جا کے اپنے اپنے دیش وچ راج کرو, او تواڈے ہن ہن دیش انہاں وچ تواڈا ہی راج چلے گا.
سرے پاؤ ار چپل ترنگ ہری ہر گوبند دے کر سنگ.
انہاں دی وگیا بخشا کے ستگرو چھویں پاتشاہ نے انہاں نو سرے پاؤ تے ایک ایک چنچل ودیا گھوڑا ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਨ੍ਹਾਂ ਨੂੰ ਨਾਲ ਦਿੱਤਾ ਹੈ. ਇਨ੍ਹਾਂ ਰਾਜਿਆਂ ਨੂੰ ਇਸ ਤਰ੍ਹਾਂ ਬੜਾ ਸਤਿਕਾਰ ਦੇ ਕੇ ਸਤਿਗੁਰਾਂ ਨੇ ਵਿਦਾ ਕਰਵਾਇਆ ਹੈ.
ਰਾਜ ਤਿਲਕ ਕੋ ਕਰ ਨਿਪ ਮਾਥੇ ਬਹੁ ਗਹਾਏ ਛਾ ਕੇ ਹਾਥੇ.
ਰਾਜਿਆਂ ਦੇ ਮੱਥੇ ਤੇ ਰਾਜ ਦਾ ਤਿਲਕ ਦਬਾ ਕੇ ਇਨ੍ਹਾਂ ਸਾਰੇ ਰਾਜਿਆਂ ਦੀ ਬਾਂਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬਾਦਸ਼ਾਹ ਜਹਾਂਗੀਰ ਨੂੰ ਫੜਾਈ ਹੈ. ਬਾਦਸ਼ਾਹ ਤੇਰੇ ਅਧੀਨ ਚੱਲਣਗੇ, ਇਹ ਸਾਰੇ ਤੇਰੇ ਹੁਕਮ ਚ ਚੱਲਣਗੇ, ਕੋਈ ਰਾਜਾ ਤੇਰੀ ਬਗਾਵਤ ਨਹੀਂ ਕਰੇਗਾ, ਕੋਈ ਤੇਰੇ ਤੋਂ ਬਾਗੀ ਨਹੀਂ ਹੋਵੇਗਾ. ਏਦਾਂ ਸਤਿਗੁਰਾਂ ਨੇ ਸਾਰੇ ਰਾਜਿਆਂ ਦੀ ਬਾਂਹ ਬਾਦਸ਼ਾਹ ਜਹਾਂਗੀਰ ਦੇ ਹੱਥ ਫੜਾਈ ਹੈ.
ਹੁਣ ਸਿੱਖਿਆ ਦੇ ਭਲੇ ਸਿੱਖਾਵੇ.
ਫਿਰ ਮਹਾਰਾਜ ਜੀ ਉਹਨਾਂ ਰਾਜਿਆਂ ਨੂੰ ਸਿੱਖਿਆ ਦੇ ਕੇ ਸਿਖਾਉਂਦੇ ਹਨ.
ਆਖਿਆ
ਭਾਈ ਬਾਦਸ਼ਾਹ ਜਹਾਂਗੀਰ ਤੋਂ ਤੁਹਾਡੇ ਚੋਂ ਕਿਸੇ ਨੇ ਬਾਗੀ ਨਹੀਂ ਹੋਣਾ, ਜਿਹੜਾ ਇਹਦੀ ਅਵਗਿਆ ਕਰੇਗਾ ਫਿਰ ਉਹਨੂੰ ਦੁੱਖ ਭੋਗਣਾ ਪਵੇਗਾ.
ਰਹੋ ਸ਼ਾ ਕੇ ਨੀਤੀ ਅਨਸਾਰੇ ਬਖਸ਼ ਦਿਓ ਤੁਮ ਕੋ ਇੱਕ ਬਾਰੇ.
ਤੁਸੀਂ ਸਾਰਿਆਂ ਨੇ ਬਾਦਸ਼ਾਹ ਜਹਾਂਗੀਰ ਦੇ ਅਨੁਸਾਰ ਹੋ ਕੇ ਰਹਿਣਾ. ਇੱਕ ਵਾਰ ਤੁਹਾਡਾ ਕੀਤਾ ਹੋਇਆ ਜਿਹੜਾ ਗੁਨਾਹ ਸੀ ਉਹ ਬਾਦਸ਼ਾਹ ਨੇ ਬਖਸ਼ ਦਿੱਤਾ ਹੈ, ਅਸੀਂ ਬਖਸ਼ਾ ਦਿੱਤਾ ਹੈ. ਇਸ ਕਰਕੇ ਆਉਣ ਵਾਲੇ ਸਮੇਂ ਚ ਤੁਹਾਡੇ ਚੋ ਕੋਈ ਰਾਜਾ ਇਹਦੀ ਅਵਗਿਆ ਨਾ ਕਰੇ, ਇਹਦਾ ਅਨਾਦਰ ਨਾ ਕਰੇ.
ਲੱਖ ਜਹਾਂਗੀਰ ਗੁਰੂ ਕੇਰਾ ਰੁੱਖ ਲੱਖ ਜਹਾਂਗੀਰ ਗੁਰ ਕੇਰਾ ਦੀਏ ਰਾਜ ਤਿੰਨ ਕੋ ਤਿਸ ਬੇਰਾ.
ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਰੁੱਖ ਜਾਣ ਕੇ ਬਾਦਸ਼ਾਹ ਜਹਾਂਗੀਰ ਨੇ ਜਿਹੜੇ ਜਿਹੜੇ ਰਾਜਿਆਂ ਦਾ ਰਾਜ ਖੋਇਆ ਹੋਇਆ ਸੀ ਉਹਨਾਂ ਸਾਰੇ ਰਾਜਿਆਂ ਨੂੰ ਉਹਨਾਂ ਦਾ ਰਾਜ ਭਾਗ ਵਾਪਸ ਮੋੜਿਆ ਹੈ. ਵੇਖੋ ਮੇਰੇ ਸਤਿਗੁਰਾਂ ਨੇ ਸਿਰਫ ਉਹਨਾਂ ਰਾਜਿਆਂ ਨੂੰ ਛੁਡਾਇਆ ਹੀ ਨਹੀਂ, ਉਹਨਾਂ ਦੀਆਂ ਰਿਆਸਤਾਂ ਜਿਹੜੀਆਂ ਬਾਦਸ਼ਾਹ ਜਹਾਂਗੀਰ ਦੇ ਕਬਜ਼ੇ ਵਿਚ ਸੀ ਉਹ ਰਿਆਸਤਾਂ ਵੀ ਮਹਾਰਾਜ ਜੀ ਨੇ ਉਹਨਾਂ ਰਾਜਿਆਂ ਨੂੰ ਵਾਪਸ ਦਵਾਈਆਂ ਹਨ. ਏਡੇ ਵੱਡੇ ਦਿਆਲੂ ਦੇ ਛੇਵੇਂ ਪਾਤਸ਼ਾਹ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੁੱਖ ਵੇਖ ਕੇ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਸਾਰੇ ਰਾਜਿਆਂ ਦਾ ਜਿਹੜਾ ਰਾਜ ਭਾਗ ਸੀ ਉਹਨਾਂ ਦੀਆਂ ਰਿਆਸਤਾਂ ਸਨ ਉਹਨਾਂ ਨੂੰ ਵਾਪਸ ਦਿੱਤੀਆਂ ਹਨ.
ਸੰਗ ਦੀਏ ਉਮਰਾ ਵਿਸ਼ੇਸ਼ਾ ਕਰੋ ਸਥਾਪਨ ਜੋ ਜਿਸ ਦੇਸ਼ਾ.
ਬਾਦਸ਼ਾਹ ਨੇ ਨਾਲ ਆਪਣੇ ਉਮਰਾਵ ਭੇਜੇ ਨੇ ਵੀ ਤੁਸੀਂ ਇਨ੍ਹਾਂ ਦੇ ਨਾਲ ਜਾਓ ਤੇ ਇਨ੍ਹਾਂ ਰਾਜਿਆਂ ਦਾ ਜਿੱਥੇ ਜਿੱਥੇ ਦੇਸ਼ ਹੈ ਉਹਨਾਂ ਸਾਰੇ ਦੇਸ਼ਾਂ ਵਿਚ ਇਨ੍ਹਾਂ ਰਾਜਿਆਂ ਦਾ ਰਾਜ ਸਥਾਪਿਤ ਕਰਕੇ ਆਓ, ਹੁਣ ਇਹ ਮੇਰੇ ਵੱਲੋਂ ਆਪਣੇ ਦੇਸ਼ਾਂ ਵਿਚ ਰਾਜ ਕਰਨਗੇ.
ਅਬ ਕੇ ਸ਼੍ਰੀ ਸਤਿਗੁਰ ਕੀ ਕਰਲਾ ਛੋਟੇ ਨਾ ਤੁਰਤ ਕੈਦ ਮੈਂ ਮਰਲਾ.
ਹੁਣ ਇਹ ਸਤਿਗੁਰੂ ਜੀ ਦੀ ਕਰੁਣਾ ਦੇ ਪਾਤਰ ਬਣੇ ਨੇ, ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਛੁੱਟ ਗਏ ਨੇ, ਨਹੀਂ ਤਾਂ ਇਨ੍ਹਾਂ ਨੇ ਤਾਂ ਕੈਦ ਚ ਹੀ ਮਰ ਮੁੱਕ ਜਾਣਾ ਸੀ. ਕਿੱਥੇ ਰਾਜ ਮਿਲਣੇ ਸੀ ਇਨ੍ਹਾਂ ਨੂੰ, ਕਿੱਥੇ ਇਨ੍ਹਾਂ ਨੇ ਛੁੱਟਣਾ ਸੀ? ਇਹ ਤਾਂ ਛੇਵੇਂ ਪਾਤਸ਼ਾਹ ਦੀ ਕਰੁਣਾ ਹੋਈ ਹੈ, ਇਨ੍ਹਾਂ ਤੇ ਦਇਆ ਹੋਈ ਹੈ. ਬਾਦਸ਼ਾਹ ਜਹਾਂਗੀਰ ਕਹਿ ਰਿਹਾ ਛੇਵੇਂ ਪਾਤਸ਼ਾਹ ਜੀ ਦੀ ਕਰੁਣਾ ਨਾਲ ਦਇਆ ਨਾਲ ਇਹ ਛੁੱਟੇ ਨੇ, ਨਹੀਂ ਤਾਂ ਇਨ੍ਹਾਂ ਨੇ ਕੈਦ ਵਿਚ ਹੀ ਮਰ ਮੁੱਕ ਜਾਣਾ ਸੀ.
ਗੁਰੂ ਸ਼ਾਹ ਦੁਨਹਨ ਕਰ ਨਮੋ ਮੈਂ ਪਾਲਕ ਗਮਨੇ ਤੇ ਸਮੋ.
ਤਾਂ ਉਹਨਾਂ 52 ਦੇ 52 ਰਾਜਿਆਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਬਾਦਸ਼ਾਹ ਨੂੰ ਵੀ ਮੱਥਾ ਟੇਕਿਆ. ਸਤਿਗੁਰਾਂ ਨੂੰ ਔਰ ਬਾਦਸ਼ਾਹ ਨੂੰ ਨਮਸਕਾਰ ਕਰਕੇ ਰਾਜੇ ਆਪੋ ਆਪਣੇ ਦੇਸ਼ਾਂ ਨੂੰ ਰਿਆਸਤਾਂ ਨੂੰ ਵਾਪਸ ਮੁੜੇ ਹਨ.
ਜੈ ਜੈ ਜਾਏ ਸੁਜਸ ਗੁਰ ਕਰੇ ਸ਼ਰਧਾ ਅਧਿਕ ਹਿਰਦੇ ਮੈਂ ਧਰੇ.
ਜਿੱਥੇ ਜਿੱਥੇ ਵੀ ਜਾਂਦੇ ਨੇ ਜਾ ਕੇ ਸਤਿਗੁਰੂ ਜੀ ਦਾ ਸੁਜਸ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਮੁਕਤੀਆਂ ਦਿੱਤੀਆਂ, ਸਾਡੇ ਬੰਧਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੱਟੇ ਨੇ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਇ ਤਾਰੈ। ਬਲਿਹਾਰ ਜਾਂਦੇ ਨੇ, ਵਾਰੇ ਵਾਰੇ ਜਾਂਦੇ ਨੇ, ਕੁਰਬਾਨ ਜਾਈਏ ਬੰਦੀ ਛੋੜ ਸਤਿਗੁਰਾਂ ਤੋਂ। ਇੱਦਾਂ ਸਤਿਗੁਰਾਂ ਦਾ ਸੁਜਸ ਦੇਸਾਂ ਪ੍ਰਦੇਸਾਂ ਚ ਜਿੱਥੇ ਜਾਂਦੇ ਨੇ ਕਰਦੇ ਨੇ।
ਸ੍ਰੀ ਹਰਗੋਬਿੰਦ, ਸ੍ਰੀ ਸਤਿਗੁਰ ਹਰਗੋਬਿੰਦ ਚੰਦ ਪਸਰੀ ਕੀਰਤ ਜੋਗ ਮਨਿੰਦ।
ਗੁਰੂ ਹਰਗੋਬਿੰਦ ਸਾਹਿਬ ਜੋ ਚੰਦਰਮਾ ਜੈਸੇ ਸੁੰਦਰ ਨੇ, ਉਹਨਾਂ ਦੀ ਕੀਰਤੀ ਚੰਦਰਮਾ ਦੀ ਚਾਨਣੀ ਸਮਾਨ ਸਾਰੇ ਪਾਸੇ ਪਸਰੀ, ਜਿਵੇਂ ਪੁੰਨਿਆਂ ਦੀ ਰਾਤ ਨੂੰ ਚੰਦਰਮਾ ਦਾ ਪ੍ਰਕਾਸ਼ ਸਾਰੇ ਪਾਸੇ ਪਸਰਦਾ ਨਾ, ਏਦਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕੀਰਤ ਦੇਸਾਂ ਪ੍ਰਦੇਸਾਂ ਵਿਚ ਦੇਸ਼ ਦੇਸ਼ ਵਿਚ ਵਿਚਰੀ ਹੈ।
ਧੰਨ ਧੰਨ ਪਾਕਿਤ ਗਏ ਦੇਸ਼ ਤੇ ਨਰੇਸ਼ ਤੇ ਨਰੇਸ਼ ਲੈ ਰਾਜ ਅਸ਼ੇਸ਼।
ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਏਦਾਂ ਸਤਿਗੁਰਾਂ ਦਾ ਸੁਜਸ ਕਰਦਿਆਂ ਕਰਦਿਆਂ ਆਪੋ ਆਪਣਿਆਂ ਦੇਸ਼ਾਂ ਵਿਚ ਗਏ ਨੇ, ਔਰ ਦੇਸ਼ਾਂ ਵਿਚ ਹੀ ਨਹੀਂ ਗਏ, ਮੁੜ ਕੇ ਆਪਣੀਆਂ ਰਾਜ ਗੱਦੀਆਂ ਨੂੰ ਜਾ ਕੇ ਸੰਭਾਲਿਆ। ਰਾਜ ਗੱਦੀਆਂ ਤੇ ਰਾਜੇ ਬਣ ਕੇ ਬੈਠੇ ਨੇ, ਕਹਿੰਦੇ ਅੱਜ ਇਸ ਰਾਜ ਗੱਦੀਆਂ ਤੇ ਬੈਠਿਆ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ।
ਹਿਰਦੇ ਯਾਦ ਰੱਖਿਓ ਉਪਦੇਸ਼, ਸਤਨਾਮ ਕੋ ਜਪਨ ਹਮੇਸ਼।
ਧਰਮੀ ਕਰਮੀ ਰਾਜੇ ਸੀ, ਉਹਨਾਂ ਨੇ ਸਤਿਗੁਰਾਂ ਦਾ ਉਪਦੇਸ਼ ਵੀ ਆਪਣੇ ਮਨ ਚ ਚੇਤ ਚ ਚੇਤੇ ਰੱਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਉਪਦੇਸ਼ ਦਿੱਤਾ, ਭਾਈ ਰੋਜ਼ ਜਪਣਾ ਸਤਨਾਮ
ਸ੍ਰੀ ਵਾਹਿਗੁਰੂ।
ਨਾਮ ਜਪਣਾ, ਨਾਮ ਦੀ ਕਮਾਈ ਕਰਨੀ ਹੈ, ਇਸ ਕਰਕੇ ਰਾਜੇ ਨਾਮ ਦਾ ਜਾਪ ਵੀ ਕਰਦੇ ਨੇ, ਨਾਮ ਵੀ ਜਪਦੇ ਨੇ ਹਮੇਸ਼ਾ, ਤੇ ਇਸ ਪ੍ਰਕਾਰ ਨਾਲ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਪਾਲਦੇ ਹਨ।
ਦੁਤੀਏ ਰੋ ਸ਼ਾਨ ਸਾਰੀ ਕਰਤ ਪਏ ਤਿਮ ਹੀ ਦੁਆਕਾਰੇ।
ਜਾਂ ਹੁਕਮ ਸੀ ਇਹਨਾਂ ਨੂੰ ਕਿ ਤੁਸੀਂ ਬਾਦਸ਼ਾਹ ਦੇ ਅਨੁਸਾਰ ਹੋ ਕੇ ਰਹਿਣਾ, ਬਾਦਸ਼ਾਹ ਦੇ ਅਧੀਨ ਹੋ ਕੇ ਰਹਿਣਾ, ਇਹ ਉਸੇ ਤਰ੍ਹਾਂ ਦੀ ਕਾਰ ਕਰਨ ਲੱਗੇ ਨੇ, ਬਾਦਸ਼ਾਹ ਦੇ ਅਧੀਨ ਹੋ ਕੇ ਚੱਲਦੇ ਨੇ।
ਜਹਾਂਗੀਰ ਗੁਰ ਕੇ ਡਿੱਗ ਬੈਸੇ ਬੋਲਣ ਮਿਲਣ ਕਰਿਓ ਸ਼ੁਭ ਐਸੇ।
ਰਾਜੇ ਚਲੇ ਗਏ, ਇਧਰ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਦੇ ਕੋਲ ਬੈਠਾ ਰਿਹਾ, ਕਾਫੀ ਸਮਾਂ ਮਹਾਰਾਜ ਜੀ ਦੇ ਚਰਨਾਂ ਵਿਚ ਬੈਠਾ ਰਿਹਾ, ਸਤਿਗੁਰਾਂ ਨਾਲ ਕੁਝ ਬਚਨ ਬਿਲਾਸ ਉਹ ਹੁੰਦੇ ਰਹੇ।
ਕਰ ਪ੍ਰਸੰਨ ਗੁਰ ਕੋ ਸਭ ਬਾਂਤੀ ਭਇਓ ਸ਼ਾ ਤਵ ਸੀਤਲ ਛਾਤੇ।
ਸਤਿਗੁਰਾਂ ਨੂੰ ਸਰਬ ਪ੍ਰਕਾਰ ਕਰਕੇ ਪ੍ਰਸੰਨ ਕਰਕੇ, ਸਤਿਗੁਰਾਂ ਦੀ ਸਰਬ ਪ੍ਰਕਾਰ ਨਾਲ ਪ੍ਰਸੰਨਤਾ ਲੈ ਕੇ ਬਾਦਸ਼ਾਹ ਜਹਾਂਗੀਰ ਦੀ ਛਾਤੀ ਬੜੀ ਸ਼ੀਤਲ ਹੋਈ, ਇਹਦਾ ਮਨ ਬੜਾ ਸ਼ੀਤਲ ਹੋਇਆ ਕਿ ਸਤਿਗੁਰਾਂ ਨੇ ਮੇਰਾ ਗੁਨਾਹ ਬਖਸ਼ ਦਿੱਤਾ ਹੈ, ਮੇਰੇ ਤੇ ਸਤਿਗੁਰਾਂ ਨੇ ਭਾਰੀ ਕਿਰਪਾ ਕੀਤੀ ਹੈ।
ਸ੍ਰੀ ਮੁਖ ਤੇ ਜਿਮ ਜਿਮ ਫੁਰਮਾਇਓ ਤਿਮ ਤਿਮ ਕਰਿਓ ਹਿਰਦੈ ਰਖਾਇਓ।
ਜਿਵੇਂ ਸਤਿਗੁਰਾਂ ਨੇ ਆਪਣੇ ਮੁਖੋਂ ਫੁਰਮਾਨ ਕੀਤਾ ਸੀ, ਤਿਵੇਂ ਤਿਵੇਂ ਸਤਿਗੁਰੂ ਗਰੀਬ ਨਵਾਜ ਦਯਾਨਿਧ ਪਾਤਸ਼ਾਹ ਜੀ ਦਾ ਫੁਰਮਾਨ ਇਨ੍ਹਾਂ ਬਾਦਸ਼ਾਹ ਜਹਾਂਗੀਰ ਨੇ ਮੰਨਿਆ। ਜਿਵੇਂ ਮਹਾਰਾਜ ਜੀ ਨੇ ਕਿਹਾ, ਬਾਦਸ਼ਾਹ ਨੇ ਕਦੇ ਨੀ ਆਖਿਆ ਮਹਾਰਾਜ ਮੈਂ ਇਹ ਕੰਮ ਨਹੀਂ ਕਰ ਸਕਦਾ, ਜਿਵੇਂ ਹੁਕਮ ਹੋਇਆ ਬਾਦਸ਼ਾਹ ਨੇ ਉਸੇ ਤਰ੍ਹਾਂ ਮੰਨਿਆ ਹੈ।
ਹੱਥ ਜੋੜ ਕਰ ਬਾਕ ਬਖਾਲਾ ਉਪਕਾਰੀ ਤੁਮ ਕਿਰਪਾ ਨਿਧਾਨਾ।
ਹੱਥ ਜੋੜ ਕੇ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਤੁਸੀਂ ਕਿਰਪਾ ਦੇ ਖਜ਼ਾਨੇ ਹੋ ਔਰ ਮਹਾਨ ਪਰਉਪਕਾਰੀ ਹੋ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਹਮੇਸ਼ਾ ਹੀ ਪਰਉਪਕਾਰ ਕਰਦੇ ਹੋ।
ਨਿਰਨੇ ਕਰ ਮੈਂ ਮਾਇਆ ਬਿਜਾਨੀ ਪੀਰ ਮਹਾ ਬਿਰਦ ਬੋਰ ਬਖਾਨੇ।
ਮਹਾਰਾਜ ਜੀ ਆਪ ਜੀ ਦੀ ਮਹਿਮਾ ਮੈਂ ਨਿਰਣੇ ਕਰਕੇ ਜਾਣ ਲਈ ਹੈ, ਸਾਡੇ ਇਸਲਾਮ ਧਰਮ ਦੇ ਮਹਾਨ ਪ੍ਰਸਿੱਧ ਪੀਰ ਬਜੁਰਗ ਪੀਰ ਸਾਈ ਮੀਆਂ ਮੀਰ ਨੇ ਵੀ ਤੁਹਾਡੀ ਮਹਿਮਾ ਕੀਤੀ, ਮੈਂ ਉਹਦੇ ਮੁਖੋਂ ਵੀ ਮਹਿਮਾ ਸੁਣੀ ਹੈ, ਤੇ ਮਹਾਰਾਜ ਆਪ ਜੀ ਦੀ ਇਹ ਵੱਡੀ ਭਾਰੀ ਮਹਿਮਾ ਮੈਂ ਜਾਣੀ ਹੈ।
ਬਦੋ ਤਰਾਸ ਤੇ ਮੋਹੇ ਬਚਾਇਓ ਜਬ ਸਿਮਰੈ ਹਾਜ਼ਰ ਦਰਸਾਇਓ।
ਮੈਨੂੰ ਬੜੇ ਵੱਡੇ ਡਰ ਤੋਂ ਬਚਾਇਆ, ਬੜੇ ਵੱਡੇ ਭੈ ਤੋਂ, ਜਿਹੜੇ ਭਿਆਨਕ ਸ਼ੇਰ ਮੈਨੂੰ ਡਰਾਉਂਦੇ ਸੀ ਉਹਨਾਂ ਤੋਂ ਆਪ ਜੀ ਨੇ ਬਚਾਇਆ। ਮੈਂ ਜਦੋਂ ਵੀ ਤੁਹਾਨੂੰ ਯਾਦ ਕੀਤਾ ਉਹਨਾਂ ਤੋਂ ਡਰ ਕੇ, ਮਹਾਰਾਜ ਤੁਸੀਂ ਉਦੋਂ ਹੀ ਹਾਜ਼ਰ ਹੋ ਕੇ ਮੈਨੂੰ ਬਚਾਇਆ। ਉਦੋਂ ਹੀ ਹਾਜ਼ਰ ਹੋ ਕੇ ਆਪ ਜੀ ਨੇ ਮੇਰੀ ਰੱਖਿਆ ਕੀਤੀ ਹੈ।
ਨਿਤ ਰਾਖੇ ਆਪਣੇ ਮਹਿਮਾਨੇ,
ਮਹਾਰਾਜ ਆਪ ਜੀ ਨੇ ਸਦਾ ਹੀ ਆਪ ਜੀ ਮੇਰੀ ਰੱਖਿਆ ਕਰਦੇ ਰਹੇ ਹੋ, ਮੈਂ ਤੁਹਾਨੂੰ ਨਿਤ ਆਪਣਾ ਰਖਵਾਲਾ ਜਾਣਦਾ ਹਾਂ।
ਤ੍ਰਾਸ ਕਸ਼ਟ ਮੇਰੋ ਸਭ ਹਨ,
ਤੁਸੀਂ ਮੇਰੇ ਤ੍ਰਾਸ ਮੇਰੇ ਡਰ ਨੂੰ ਕਸ਼ਟ ਨੂੰ ਨਿਵਿਰਤ ਕੀਤਾ ਹੈ।
ਕਹੇ ਆਪ ਕੇ ਹੋਇਨ ਸਾਰਾ, ਸ਼੍ਰੀ ਗੁਰੂ ਰਹੇ ਮੋਰ ਰਖਵਾਰਾ।
ਸਤਿਗੁਰੂ ਜੀ ਮੈਂ ਸਦਾ ਤੁਹਾਡੇ ਅਨੁਸਾਰ ਹੋ ਕੇ ਚੱਲਾਂਗਾ, ਜਿਵੇਂ ਕਹੋਗੇ ਉਸੇ ਤਰ੍ਹਾਂ ਕਰਾਂਗਾ। ਪਰ ਮਹਾਰਾਜ ਤੁਸੀਂ ਮੇਰੀ ਸਦਾ ਰੱਖਿਆ ਜ਼ਰੂਰ ਕਰਿਆ ਜੇ, ਮੇਰੀ ਸਦਾ ਰੱਖਿਆ ਕਰਦੇ ਰਿਹਾ ਜੇ, ਮੈਂ ਸਦਾ ਤੁਹਾਡੇ ਕਈ ਅਨੁਸਾਰ ਚੱਲਾਂਗਾ।
ਸ਼੍ਰੀ ਹਰਗੋਬਿੰਦ ਕਹਿ ਸੁਨ ਸ਼ਾਉ, ਸ਼ਰਧਾ ਧਰੈ ਜੇ ਗੁਰ ਕਰ ਮਾਉ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਦਸ਼ਾਹ ਸੁਣ, ਜਿਹੜੇ ਗੁਰੂ ਘਰ ਤੇ ਸ਼ਰਧਾ ਧਾਰਦੇ ਨੇ, ਜਿਹੜੇ ਗੁਰੂ ਘਰ ਦੇ ਉੱਤੇ ਸ਼ਰਧਾ ਰੱਖਦੇ ਹਨ,
ਦਿਨ ਕੋ ਸਦਾ ਸਹਾਇਕ ਹੈ, ਲਾਜ ਆਪਣੀ ਕੋ ਨਿਰਮੈ।
ਉਹਨਾਂ ਦੇ ਸਦਾ ਹੀ ਸਹਾਇਕ ਹਾਂ, ਉਹਨਾਂ ਦੀ ਸਦਾ ਸਹਾਇਤਾ ਕਰਦੇ ਹਾਂ, ਔਰ ਅਸੀਂ ਆਪਣੇ ਸ਼ਰਨ ਵਿਚ ਆਇਆਂ ਦੀ ਲਾਜ ਰੱਖਦੇ ਹਾਂ, ਲਾਜ ਨਿਭਾਉਂਦੇ ਹਾਂ।
ਜਾਣੈ ਪਰਿਓ ਆਸਰੋ ਆਏ, ਜੁਗ ਲੋਕਨ ਮੈਂ ਬਣੈ ਸਾਏ।
ਸਾਡੀ ਸ਼ਰਨ ਵਿਚ ਆਉਂਦਾ ਅਸੀਂ ਵੇਖਦੇ ਹਾਂ ਕਿ ਇਹਨੇ ਸਾਡਾ ਆਸਰਾ ਗ੍ਰਹਿਣ ਕੀਤਾ, ਤੇ ਜਿਹੜਾ ਸਾਡਾ ਆਸਰਾ ਗ੍ਰਹਿਣ ਕਰਦਾ ਬਾਦਸ਼ਾਹ, ਅਸੀਂ ਦੋਹਾਂ ਲੋਕਾਂ ਵਿਚ ਉਹਦੀ ਸਹਾਇਤਾ ਕਰਦੇ ਹਾਂ। ਇਸ ਲੋਕ ਵਿਚ ਹੀ ਨਹੀਂ, ਪਰ ਲੋਕ ਵਿਚ ਵੀ ਅਸੀਂ ਉਹਨਾਂ ਦੀ ਸਹਾਇਤਾ ਕਰਦੇ ਹਾਂ।
ਸ਼੍ਰੀ ਨਾਨਕ ਅਰ ਬਾਬਰ ਸ਼ਾਉ, ਪ੍ਰਥਮ ਮੇਲ ਪਾਪ ਜਮਾਉ।
ਗੁਰੂ ਨਾਨਕ ਸਾਹਿਬ ਨਾਲ ਤੇਰੇ ਵਡੇਰੇ ਬਾਦਸ਼ਾਹ ਬਾਬਰ ਦਾ ਸਭ ਤੋਂ ਪਹਿਲਾਂ ਮੇਲ ਹੋਇਆ।
ਸਭ ਤੇ ਸਿਦਕ ਧਰਤ ਤੁਮ ਰਹੇ, ਕਰੇ ਪ੍ਰਸੰਨ ਭਲੇ ਭਰ ਲਏ।
ਬਾਬਰ ਬਾਦਸ਼ਾਹ ਤੋਂ ਬਾਅਦ ਜਿਹੜੇ ਰਾਜੇ ਬਾਦਸ਼ਾਹ ਤਖ਼ਤ ਤੇ ਰਹੇ ਨੇ, ਸਭ ਗੁਰੂ ਘਰ ਨਾਲ ਮੇਲ ਮਿਲਾਪ ਰੱਖਦੇ ਰਹੇ ਨੇ, ਸਾਰਿਆਂ ਦਾ ਗੁਰੂ ਘਰ ਨਾਲ ਬੜਾ ਆਪਸੀ ਪ੍ਰੇਮ ਭਾਵ ਰਿਹਾ ਹੈ।
ਅਮਰੀ ਤੁਮਰੀ ਸੰਦ ਸਦੀਵਾ, ਗੁਰ ਸਹਾਇਕ ਸਿੱਖ ਨਥੀਵਾ।
ਸਾਡੀ ਤੇਰੀ ਸਦਾ ਸੰਧੀ ਹੈ ਬਾਦਸ਼ਾਹ, ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਸਹਾਇਤਾ ਕਰਦਾ, ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਰਖਵਾਲੀ ਕਰਦਾ ਹੈ।
ਇਮ ਕੈ ਸੁਨ ਕੈ ਸੀਸ ਨਿਵਾਯੋ, ਉਠਿਓ ਸ਼ਾ ਨਿਜ ਸਦਨ ਸਿਧਾਯੋ।
ਸਤਿਗੁਰਾਂ ਨਾਲ ਬਾਦਸ਼ਾਹ ਜਹਾਂਗੀਰ ਨੇ ਬਚਨ ਕਹੇ ਸੁਣੇ ਨੇ, ਔਰ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਚ ਸੀਸ ਦਵਾ ਕੇ ਬਾਦਸ਼ਾਹ ਜਹਾਂਗੀਰ ਆਪਣੇ ਘਰ ਨੂੰ ਵਾਪਸ ਚਲਾ ਗਿਆ।
ਸਤਿਗੁਰ ਥਿਰੇ ਆਪਣੇ ਡੇਰੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਡੇਰੇ ਤੇ ਆਸਣ ਤੇ ਥਿਰੇ ਟਿਕੇ ਹਨ।
ਜਦ ਤੁਰੰਗ ਪਰ ਗਮਨੇ ਸੈਲ, ਤਦ ਤਦ ਜਮਨਾ ਕੇ ਚੱਲ ਗੈਲ।
ਦੁਪਹਿਰ ਦੇ ਸਮੇਂ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਦਾਈ ਪਾਣੀ ਛਕਿਆ, ਔਰ ਛਕ ਕੇ ਗਰੀਬ ਨਵਾਜ ਪਾਤਸ਼ਾਹ ਜਲ ਪਾਣੀ ਘੋੜੇ ਤੇ ਸਵਾਰ ਹੋ ਕੇ ਜਮਨਾ ਦੇ ਸੈਰ ਕਰਨ ਵਾਸਤੇ ਚੱਲ ਪਏ। ਜਮਨਾ ਦੇ ਕੰਢੇ ਕੰਢੇ ਮਹਾਰਾਜ ਜੀ ਸੈਰ ਕਰਦੇ ਜਾ ਰਹੇ ਨੇ।
ਸਨੇਹਰਤ ਜਲ ਜਾਤੇ,
ਸਨੇ ਸਨੇ ਸਹਿਜੇ ਸਹਿਜੇ ਜਮਨਾ ਦੇ ਕੰਢੇ ਜਾ ਰਹੇ ਨੇ, ਔਰ ਜਮਨਾ ਵਿਚ ਨਿਰਮਲ ਜਲ ਚਲਦਾ ਹੋਇਆ ਵੇਖ ਰਹੇ, ਸ਼ਿਆਮ ਰੰਗ ਦਾ ਜਲ ਚਲਦਾ ਵੇਖਦੇ ਨੇ।
ਪੀਰ ਹਰਤ ਚਾ ਸੁੰਦਰ ਭਾਂਤ,
ਜਮਨਾ ਦੇ ਕੰਢੇ ਤੇ ਬੜੀ ਸੋਹਣੀ ਹਰਿਆਵਲ ਹੈ, ਦੂਰ ਦੂਰ ਤੱਕ ਹਰਾ ਰੰਗ ਨਜ਼ਰ ਆਉਂਦਾ ਹੈ।
ਦੂਰ ਜਾਇ ਕਰ ਉਤਰ ਤੁਰੰਗ,
ਸਤਿਗੁਰੂ ਜੀ ਕਾਫੀ ਜਮਨਾ ਦੇ ਕਿਨਾਰੇ ਤੇ ਚਲਦਿਆਂ ਚਲਦਿਆਂ ਘੋੜੇ ਤੇ ਸਵਾਰ ਹੋ ਕੇ ਦੂਰ ਚਲੇ ਗਏ, ਨਾਲ ਸਤਿਗੁਰਾਂ ਦੇ ਸਿੱਖ ਸੇਵਕ ਸਨ। ਕਾਫੀ ਦੂਰੀ ਤੇ ਜਾ ਕੇ ਸਤਿਗੁਰੂ ਜੀ ਘੋੜੇ ਤੋਂ ਉਤਰੇ ਨੇ, ਔਰ ਜਮਨਾ ਦਾ ਰਮਣੀਕ ਆਨੰਦ ਵੇਖਣ ਲੱਗੇ ਹਨ।
ਸ਼੍ਰੀ ਤਾਂ ਕੇਤਕ ਨਰ ਸੰਗ,
ਸਤਿਗੁਰੂ ਜੀ ਜਮਨਾ ਦੇ ਕੰਢੇ ਤੇ ਬੈਠ ਗਏ ਨੇ, ਤੇ ਜਮਨਾ ਦੇ ਕੰਢੇ ਦਾ ਆਨੰਦ ਮਾਣਨ ਲਈ ਬੈਠੇ ਬਹੁਤ ਸਾਰੇ ਸਿੱਖ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਤਰੇ ਹੋਏ ਨੇ।
ਨੰਦਾ ਸੰਘੇੜਾ ਤਿਸ ਠੌਰ,
ਭਾਈ ਨੰਦਾ ਜੀ ਭਾਈ ਸੰਘੇੜਾ ਜੀ ਇਹ ਗੁਰਸਿੱਖਾਂ ਦੇ ਨਾਂ ਹਨ।
ਜੇਠਾ ਅਮੀਆ ਹੇਰਤ ਔਰ,
ਭਾਈ ਜੇਠਾ ਜੀ ਭਾਈ ਅਮੀਆ ਜੀ ਇਹ ਹੇਹਰ ਗੋਤਰ ਦੇ ਧਾਰਨੀ ਸਨ, ਇਹ ਵੀ ਆਏ ਬੈਠੇ ਨੇ।
ਨਿੰਜਰ ਹੁਤੋ ਰੰਧਾਵਾ ਸੋਈ, ਅਰ ਕਿਰਪਾਲ ਜੱਲੂ ਕੇ ਜੋਏ,
ਭਾਈ ਕਿਰਪਾਲ ਜੀ ਨਿੱਜਰ ਗੋਤਰ ਦੇ ਧਾਰਨੀ ਰੰਧਾਵਾ ਸਿੱਖ ਸੀ ਇੱਕ ਸਤਿਗੁਰਾਂ ਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬੈਠੇ ਹਨ।
ਹਰ ਕਿਰਪਾਲ ਜਲੂ ਕੋ ਜੋਏ ਇੱਕ ਲੰਗਾ ਪਿਰਾਣਾ ਤੀਰ।
ਭਾਈ ਲੰਗਾ ਜੀ, ਭਾਈ ਸਾਹਿਬ, ਭਾਈ ਪਿਰਾਣਾ ਜੀ, ਇਹ ਮਹਾਰਾਜ ਜੀ ਦੇ ਬਹੁਤ ਹੀ ਨਿਕਟਵਰਤੀ ਸਿੱਖ ਸੀ। ਇਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹਨ।
ਸੋਚ ਸ਼ਨਾਨੇ ਸਰਵ ਸਰੀਰ।
ਸਤਿਗੁਰਾਂ ਨੇ ਸਿੱਖਾਂ ਦੇ ਸਮੇਤ ਜਮਨਾ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ। ਬੜਾ ਸੋਹਣਾ ਦੁਪਹਿਰ ਦਾ ਸਮਾਂ ਕੱਟਿਆ, ਸ਼ਾਮ ਦਾ ਸਮਾਂ ਸੀ ਤੇ ਨਿਰਮਲ ਜਲ ਸੀ ਜਮਨਾ ਦਾ। ਤੋ ਜਮਨਾ ਦੇ ਜਲ ਵਿਚ ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਸਿੱਖਾਂ ਵੀ ਇਸ਼ਨਾਨ ਪਾਨ ਕੀਤਾ ਹੈ।
ਤੇਰੇ ਤੀਰ ਪਰ ਪਿਖੇ ਪਰਵਾਓ।
ਮਹਾਰਾਜ ਜੀ ਇਸ਼ਨਾਨ ਕਰਕੇ ਜਮਨਾ ਦੇ ਕੰਢੇ ਤੇ ਬੈਠ ਗਏ ਨੇ ਔਰ ਜਮਨਾ ਦਾ ਵਗਦਾ ਜਲ ਵੇਖਦੇ ਹਨ।
ਸ਼ਿਆਮਲ ਰੰਗ ਤਰੰਗਨ ਤਾਓ।
ਸ਼ਿਆਮ ਰੰਗ ਦਾ ਪਾਣੀ ਹੈ ਕਿਉਂਕਿ ਜਮਨਾ ਦਾ ਪਾਣੀ ਸ਼ਿਆਮ ਵਰਣ ਦਾ ਹੈ, ਥੋੜਾ ਜਿਹਾ ਕਾਲੇ ਰੰਗ ਦਾ ਨਜ਼ਰ ਆਉਂਦਾ ਹੈ। ਤੋ ਸ਼ਿਆਮਲ ਵਰਨੀ ਜਮਨਾ ਰੰਗ ਤਰੰਗਾਂ ਦੇ ਸਹਿਤ ਵਗ ਰਹੀ ਹੈ।
ਗੁਰ ਕੋ ਬੂਜਨ ਕੀਨ ਪਿਰਾਣੇ, ਮਜਨੂ ਕੌਣ ਪਇਓ ਸਭ ਜਾਣੇ।
ਭਾਈ ਪ੍ਰਾਣਾ ਜੀ ਸਤਿਗੁਰਾਂ ਦੇ ਕੋਲ ਬੈਠੇ ਪੁੱਛਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਆਪਾਂ ਰਹਿੰਦੇ ਉਹਨੂੰ ਮਜਨੂ ਦਾ ਟਿੱਲਾ ਕਹਿੰਦੇ ਨੇ, ਉਦਾਂ ਵੀ ਮਜਨੂ ਦਾ ਨਾਮ ਬੜਾ ਪ੍ਰਸਿੱਧ ਹੈ, ਤੇ ਮਹਾਰਾਜ ਜੀ ਇਹ ਮਜਨੂ ਕੌਣ ਹੋਇਆ ਭਲਾ? ਆਪ ਜੀ ਕਿਰਪਾ ਕਰਕੇ ਦੱਸੋ ਕਿ ਮਹਾਰਾਜ ਜੀ ਇਹ ਮਜਨੂ ਕੌਣ ਸੀ?
ਸੁਣ ਕਰ ਸ਼੍ਰੀ ਸਤ ਗੁਰੂ ਬਤਾਵਾ, ਭਇਓ ਪ੍ਰਥਮ ਕਿਰਕਾਲ ਬਿਤਾਵਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਪ੍ਰਾਣਾ ਜੀ ਸੁਣੋ, ਬਹੁਤ ਲੰਮੇ ਸਮੇਂ ਦੀ ਗੱਲ ਹੈ, ਹੁਣ ਦੀ ਨਹੀਂ, ਅੱਜ ਤੋਂ ਕਈ ਸੌ ਸਾਲ ਪਹਿਲਾਂ ਦਾ ਸਮੇਂ ਦਾ ਬਚਨ ਹੈ।
ਲੀਲਾ ਹੁਤੀ ਸ਼ਾਹ ਕੀ ਤਨਿਆ।
ਬਹੁਤ ਲੰਮਾ ਸਮਾਂ ਬੀਤ ਚੁੱਕਾ ਹੈ ਤੇ ਉਸ ਸਮੇਂ ਇੱਕ ਸ਼ਾਹ ਦੀ, ਬਾਦਸ਼ਾਹ ਦੀ ਲੜਕੀ ਸੀ, ਉਹਦਾ ਨਾਂ ਸੀ ਲੈਲਾ।
ਰੂਪਵਤੀ ਅੱਛਾ ਤਿੰਨ ਸੁਣੀਆ।
ਉਹ ਬੜੀ ਰੂਪਵਤੀ ਸੁਣੀ ਹੈ, ਬਹੁਤ ਜ਼ਿਆਦਾ ਸੁੰਦਰ ਸਰੂਪ ਸੀ।
ਹੀਰਤ ਚਿਤ ਕੋ ਪ੍ਰੇਮ ਸਲਗਾਵਾ।
ਮਜਨੂ ਨੇ ਕਿਤੇ ਲੈਲਾ ਦਾ ਸਰੂਪ ਵੇਖ ਲਿਆ ਤੇ ਉਹਦਾ ਸਰੂਪ ਵੇਖ ਕੇ ਜਿਹੜਾ ਮਜਨੂ ਸੀ ਉਹ ਉਸ ਵਕਤ ਬਹੁਤ ਜ਼ਿਆਦਾ ਮੋਹਿਤ ਹੋਇਆ, ਉਹਦੇ ਮਨ ਦੇ ਵਿੱਚ ਉਹਦੇ ਸਰੂਪ ਪ੍ਰਤੀ ਪ੍ਰੇਮ ਲੱਗ ਗਿਆ।
ਅਪਰ ਨਾ ਸੁਧ ਤਨ ਮਾਂ ਟਿਕਾਵਾ।
ਹੋਰ ਉਹਨੂੰ ਕੋਈ ਸੁਧ ਨਹੀਂ ਰਹੀ, ਬਸ ਉਸ ਲੈਲਾ ਦੇ ਪ੍ਰੇਮ ਦੇ ਵਿੱਚ ਹੀ ਉਹ ਜੁੜ ਗਿਆ, ਉਹਦੇ ਪ੍ਰੇਮ ਦੇ ਵਿੱਚ ਹੀ ਉਹਨੇ ਆਪਣਾ ਮਨ ਟਿਕਾ ਲਿਆ।
ਲੈਲਾ ਲਾਪੁਰ ਬਿਖੇ ਚਿਤਾਰਤ, ਰਾਤ ਦਿਵਸੇ ਰਸ ਬੀਤੀ ਧਾਰਤ।
ਲੈਲਾ ਸੀ ਉਹ ਲਾਹੌਰ ਦੇ ਵਿੱਚ ਰਹਿੰਦੇ ਸੀ ਤੇ ਮਜਨੂ ਨੂੰ ਲੈਲਾ ਨੇ ਲਾਹੌਰ ਦੇ ਵਿੱਚ ਵੇਖਿਆ, ਦੋਵਾਂ ਦੇ ਵਿੱਚ ਆਪਸੀ ਪ੍ਰੀਤ ਪੈ ਗਈ, ਇਹ ਸੱਚੀ ਪ੍ਰੀਤ ਦੇ ਧਾਰਨੀ ਸਨ। ਰਾਤ ਦਿਨ ਇੱਕੋ ਰਸ ਦੇ ਵਿੱਚ ਇਹਨਾਂ ਦੀ ਬਿਰਤੀ ਲੱਗੀ ਰਹਿੰਦੀ ਹੈ।
ਇੱਕ ਦਿਨ ਚੜਿਓ ਸੰਡ ਨੀ ਮਿਲਿਓ, ਹੋਏ ਤਿਆਰ ਦਿੱਲੀ ਪੁਰ ਚਲਿਓ।
ਕਹਿੰਦੇ ਲੈਲਾ ਜਿਹੜੀ ਸੀ ਉਹ ਇਧਰ ਕਿਤੇ ਦਿੱਲੀ ਵੱਲ ਵਿਆਹੀ ਗਈ ਤੇ ਉਸ ਵਕਤ ਕਹਿੰਦੇ ਕਿਤੇ ਇੱਕ ਵਿਅਕਤੀ ਉਹ ਸੰਡਨੀ ਤੇ ਸਵਾਰ ਹੋ ਕੇ ਚੱਲ ਰਿਹਾ ਸੀ, ਜਾ ਰਿਹਾ ਸੀ।
ਜਿਸ ਕੋ ਲਾਗੇ ਉਹ ਦੇਨ ਸੰਦੇਸ਼ਾ, ਕੈਤ ਕੈਤ ਇਹ ਪੰਥ ਅਸ਼ੇਸ਼ਾ।
ਮਜਨੂ ਸੀ ਉਹ ਆਪਣਾ ਸੁਨੇਹਾ ਦੇਣ ਲੱਗਾ ਵੀ ਤੂੰ ਦਿੱਲੀ ਚੱਲਿਆ, ਲਾਹੌਰ ਤੋਂ ਸੁਨੇਹਾ ਦੇਣ ਲੱਗਾ ਕਿ ਤੂੰ ਦਿੱਲੀ ਚੱਲਿਆ ਤੇ ਦਿੱਲੀ ਜਾ ਕੇ ਲੈਲਾ ਨੂੰ ਮੇਰਾ ਸੰਦੇਸ਼ਾ ਦੇਈ, ਮੇਰਾ ਸੁਨੇਹਾ ਦੇਈ। ਉਹ ਸੁਨੇਹਾ ਦਿੰਦਾ ਦਿੰਦਾ ਨਾਲ ਨਾਲ ਲੈਲਾ ਦੀ ਗੱਲ ਕਰੀ ਜਾਵੇ, ਸੁਨੇਹਾ ਦਿੰਦਾ ਦਿੰਦਾ ਨਾਲ ਨਾਲ ਤੁਰਦਾ ਚਲਾ ਗਿਆ।
ਸੰਗ ਸਾਂਢਣੀ ਕੋ ਚਲ ਆਇਓ, ਸੁਧ ਮਿਨ ਧਰੇ ਬੇਗ ਅਸਤਾਇਓ।
ਕਿੱਥੇ ਲਾਹੌਰ ਤੇ ਕਿੱਥੇ ਦਿੱਲੀ, ਨਾਲ ਜੋ ਤੁਰਿਆ ਸੁਨੇਹਾ ਦਿੰਦਾ ਦਿੰਦਾ ਦਿੱਲੀ ਆ ਪਹੁੰਚਿਆ। ਉਹਨੂੰ ਇਹ ਵੀ ਖਬਰ ਨਾ ਰਹੀ ਕਿ ਮੈਂ ਕਿੰਨਾ ਪੈਂਡਾ ਤੈਅ ਕਰਕੇ ਆ ਗਿਆ। ਸੁਨੇਹਾ ਦਿੰਦਾ ਦਿੰਦਾ ਨਾਲ ਚਲਦਾ ਚਲਦਾ ਬੜੀ ਤੇਜ਼ੀ ਨਾਲ ਉਹ ਦਿੱਲੀ ਇੱਥੇ ਆ ਪਹੁੰਚਿਆ।
ਵਿਖੇ ਆਨ ਕਰ ਹੇਰੀ, ਲੈਲਾ ਮਿਲੀ ਜਮੈ ਇੱਕ ਬੇਰੇ।
ਇੱਥੇ ਆ ਕੇ ਦਿੱਲੀ ਉਹਨੇ ਲੈਲਾ ਨੂੰ ਮਿਲਣਾ ਕੀਤਾ, ਲੈਲਾ ਦਾ ਸਰੂਪ ਆ ਕੇ ਉਹਨੇ ਦਿੱਲੀ ਵੇਖਿਆ।
ਸਮਝ ਨੂੰ ਸਾਤ ਬਖਾਨਾ, ਅਬ ਤੂੰ ਖਰੋ ਰੋਏ ਸਥਾਨਾ।
ਉਸ ਵੇਲੇ ਮਜਨੂ ਨੂੰ ਲੈਲਾ ਬੋਲੀ ਜਦੋਂ ਮਿਲਿਆ ਨਾ, ਤੇ ਲੈਲਾ ਕਹਿਣ ਲੱਗੀ ਮਜਨੂ ਨੂੰ ਵੀ ਤੂੰ ਇਸੇ ਜਗ੍ਹਾ ਤੇ ਖਲੋਵੀ ਤੇ ਮੈਂ ਫੇਰ ਤੇਰੇ ਕੋਲ ਆਵਾਂਗੀ, ਫੇਰ ਤੈਨੂੰ ਆ ਕੇ ਮਿਲਾਂਗੀ, ਇਸੇ ਜਗ੍ਹਾ ਤੇ ਖਲੋਤਾ ਰਹੀ।
ਮਿਲੋ ਆਏ ਕਰ ਮੈਂ ਪੁਨ ਤੋਹੀ, رہے اڈی کتے تھل موے
اسی جگہ تے کھلوتا رہی میں تینو دوبارہ اسی جگہ تے آ کے ملاں گی تو ایتھے کھلو کے میری اڈیک کریں
میں کہہ گئی کھرو اے رہو لیلا کو سمرت چت رہے چیو
مجنو اتھے کھلوتا رہا لیلا کہہ کے چلی گئی تے لیلا جو کہہ کے گئی مڑ کے کئی دن بیت گئے واپس نہیں آئی تے مجنو اسے کو جگہ تے کھلوتا او دی اڈیک کرن لگا
آنڈے کے تک سمت بیتے
دنہ دے وچ کہن دے دنہ دے بجائے مہینے بیت گئے سال بیت گئے کئی پر لیلا واپس نہیں آئی مجنو اتھے ہی کھلوتا کئی سال او دی اڈیک کردا رہا
نہیں دے کی سر کب لیتے
او اپنے شریر دی کوئی سودی نہیں سی ایہو جے پریم دے رس وچ بھجا ہویا سی
آشت سم ششکیو تن سارو
لکڑ دے سمان مجنو دا شریر سوک گیا سڑ گیا سارا شریر لکڑ دے سمان سوک گیا
میں لیلا قبر دے چتارو
پر لیلا دے من وچ خیال ہی نہیں آیا بھی میں جا کے مڑ کے مجنو نو ملنا سی کہہ دے مجنو اتھے کھلوتا اڈیکی جاوے پر لیلا نہیں آئی کئی سال بیت گئے
پریم شکت تے پران نہ گئے اد اکاکی رتا من لے کہہ
دے پریم دی شکتی کر کے مجنو دے پران نہیں نکلے نہیں تو انہیں لمے سمے تک کوئی جوندا نہیں رہندا پر پریم سی او دے اندر پریم دی شکتی کر کے جوندا رہا اور سہجے سہجے اودے من دی اکاگرتا بن گئی من بہت زیادہ اکاگر ہو گیا
شوشک کھنڈ سو لگ کر چھاندو لیلا پریم پیو دڈ گادو
ایک سکا لکڑ دا تنا سی لکڑ دا ایک تنا سی کھنڈ سی درخت دا اودے نال کھلو کے اے تپ کر رہا سی اودے نال کھلوتا اڈیک کر رہا سی
ایک باڈی تس تھل چلے آیو جانے اوقات کٹھار چلائیو
اینے نو ایک باڈی ترخان وہ لکڑا کٹن واسطے اتھے آ پہنچیا تے جڑا او تنا سی جدے نال مجنو کھلوتا ہویا کئی سالاں تو اڈیک کر رہا سی لیلا دی پریم رس وچ بھجا ہویا سی ہن جدوں باڈی آیا اونوں اے نہیں پتا لگا وی ایدے وچ بندہ ہے ایدے وچ کوئی ویکتی کھڑیا کیونکہ اودا شریر وی لکڑ دے سمان ہی ہو چکا سی وہ جدو آیا انہیں آ کے جس ویلے لکڑ نو کٹن واسطے اپنا کہاڑا چلایا
لگے او دے میں سب سد پائے کہو لیلا تو ہے اب آئے
جدو کہاڑا او دے تن تے بجا نا تے مجنو دیاں پھر اکھاں کھلیاں سوجی آئی تے ویکھ کے کہندا لیلا تو آ گئی ہے کئی سالاں دا کھلوتا تے ہور کوئی سوجی نہیں سی ایکو رنگ دے وچ اونوں نہیں پتا کہ کنا سماں بیت چکا مینوں اڈیکدیاں سوجی نہیں رہی کہندے جدوں کہاڑا بجا تے شریر دی سوجی آئی تے کہندا لیلا تو آ گئی ہے
پرتھم تراس کن تس جانا
او جڑا باڈی سی نا ترخان او پہلا تا بڑا ڈریا وی میرے کول بندہ مر چلیا سی اے ویکتی مر چلیا سی او بڑا ڈریا
مجنو ٹھانڈو ہے سسانا
ویکھیا وی اے تا مجنو ہے مجنو اس جگہ تے کھلوتا ہے
کئی شاہ کو سد سن ڈریو
او جدوں شاہ دے کول چلا گیا سن کے بڑا ڈریا تے جڑا نگر دا شاہ سی او دے کول چلا گیا
لیلا کو بھیجن سب کریو
اوے پھر لیلا نو بھیجیا مجنو دے کول بھی تیری اڈیک چ اوتھے سالاں دا سماں گزر گیا او کھڑا ہے تے تو جا کے نو مل کے آ
جائے درس جاؤ اپنو دینو
لیلا گئی جا کے جدو مجنو نو ملی جا کے انہیں اپنا درشن دتا
پریم رنگ میں سگو پینو
اگے مجنو جڑا سی او پریم رنگ دے وچ سارا بھجا ہویا سی
سب دشتے بریتی کٹھی کر کے لگے او پرمیشر سنگ بچر کے
مجنو دا جڑا پریم ہے ایس لیلا نال نہیں رہا او دا پریم پہ چکا ہے اس پرمیشر نال جڑا سارے نو پیدا کردا ہے او دے نال پریم پہ چکا سی سارے پاسیوں برتیاں روکیوں نے کاگر کر لیاں سن پرمیشر دے نال اکال پرخ دے نال او دا پریم پہ چکا سی
ساچی پریت ہم تم سیوں جوڑے تم سیوں جوڑ ابر سیوں توڑی لیلا دشتے پریمی اکھارا پرب سو لگی ਬ੍ਰਿਤੀਕ ਸਾਰਾ।
ਮਿਰਜ਼ਾ ਨੇ ਲੈਲਾ ਵੱਲੋਂ ਆਪਣਾ ਪ੍ਰੇਮ ਉਖਾੜ ਲਿਆ ਕਿ ਇਹ ਲੈਲਾ ਮੇਰੇ ਅੰਦਰ ਦੀ ਰਮਜ ਨਹੀਂ ਜਾਣਦੀ, ਪਰ ਉਹ ਪਰਮੇਸ਼ਰ ਅਕਾਲ ਪੁਰਖ ਮੇਰੇ ਅੰਦਰ ਦੀ ਖੇਡ ਨੂੰ ਜਾਣਦਾ, ਉਹਦੇ ਨਾਲ ਆਪਣੀ ਪ੍ਰੀਤ ਪਾ ਲਈ, ਉਹਦੇ ਨਾਲ ਆਪਣਾ ਪਿਆਰ ਜੋੜ ਲਿਆ, ਔਰ ਇਸ ਪ੍ਰਕਾਰ ਨਾਲ ਇੱਕ ਮਹਾਨ ਸੰਤ ਹੋ ਨਿਬੜਿਆ ਮਜਨੂੰ।
ਭਇਓ ਸੰਤ ਪੂਰਨੀ ਸਥਾਨ, ਇਮ ਸਤ ਗੁਰ ਨੇ ਕੀਨ ਬਖਾਨ।
ਕਹਿੰਦੇ ਉਹ ਮਜਨੂੰ ਸੀ ਇਸ ਜਗ੍ਹਾ ਤੇ, ਇਸ ਜਗ੍ਹਾ ਤੇ ਉਹਨੇ ਡੇਰਾ ਕੀਤਾ ਹੋਇਆ ਸੀ, ਤਾਂ ਇਹਨੂੰ ਮਜਨੂੰ ਦਾ ਟਿੱਲਾ ਕਹਿੰਦੇ ਹਨ। ਸਤਿਗੁਰੂ ਜੀ ਇਤਿਹਾਸ ਦੱਸ ਰਹੇ ਨੇ ਉਸ ਜਗ੍ਹਾ ਦਾ, ਤਾਂ ਇਸ ਨੂੰ ਮਜਨੂੰ ਦਾ ਟਿੱਲਾ, ਮਜਨੂੰ ਦਾ ਥਾਂ ਕਹਿੰਦੇ ਹਨ।
ਕਰ ਸਿੱਕਨ ਲਖਿਓ ਪ੍ਰਸੰਗ, ਹੁਣ ਇਸ ਥਲ ਤੇ ਚੜੇ ਤੁਰੰਗ।
ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੱਸਿਆ ਹੋਇਆ ਇਹ ਸਾਰਾ ਪ੍ਰਸੰਗ ਸੁਣਿਆ ਹੈ, ਔਰ ਸੁਣ ਕੇ ਸਤਿਗੁਰਾਂ ਦੇ ਦੱਸੇ ਹੋਏ ਪ੍ਰਸੰਗ ਨੂੰ ਜਾਣ ਲਿਆ। ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲ ਕੇ ਵਾਪਸ ਆਏ ਹਨ।
ਮੇਰਾ ਜੇ ਆਪਣੇ ਡੇਰੇ, ਖਾਨ ਪਾਨ ਨਿਸ ਕਰਿਓ ਬਥੇਰੇ।
ਸਤਿਗੁਰੂ ਜੀ ਚੱਲ ਕੇ ਆਪਣੇ ਡੇਰੇ ਆਏ ਨੇ, ਔਰ ਆ ਕੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕ ਕੇ ਰਾਤ ਦੇ ਸਮੇਂ ਸਤਿਗੁਰਾਂ ਵਿਸ਼ਰਾਮ ਕੀਤਾ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੋਰ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ